1125 ਤੇ ਅਸੀਂ ਉਹ ਪਹਿਲਾ ਸ਼ਬਦ ਜੋ ਸੋ ਉਸ ਰਾਗ ਦਾ ਰਾਗ ਭੈਰੋਂ ਮਹੱਲਾ ਪਹਿਲਾ ਮਹੱਲੇ ਪਹਿਲੇ ਦਾ ਗੁਰੂ ਬਾਬੇ ਨਾਨਕ ਦਾ ਸ਼ਬਦ ਦਾ ਰਹਾਉਤ ਦੀ ਤੁੱਕ ਗਾਈ ਹੈ ਅਸੀਂ ਉਸ ਰਾਗ ਦਾ ਪਹਿਲਾ ਸ਼ਬਦ ਔਰ ਇਹ ਜਿਹੜਾ ਅਸੀਂ ਹੁਣ ਨਵਾਂ ਥੀਮ ਫੜਨ ਲੱਗੇ ਹਾਂ ਇਸ ਗਿਆਨ 'ਚ ਨਵੀਂ ਪੂਣੀ ਕੱਤਣ ਲੱਗੇ ਹਾਂ ਉਹ ਇਹ ਹੈ ਗੁਰੂ ਬਾਬਾ ਕਹਿ ਰਿਹਾ ਵੀ ਆ ਜਿਹੜਾ ਐਡਾ ਵੱਡਾ ਮਾਇਆ ਦਾ ਸਮੁੰਦਰ ਹੈ ਮੈਂ ਕਿੱਦਾਂ ਤਰਾਂ ਇਹ ਸ਼ਬਦ ਤੋਂ ਬਗੈਰ ਨਹੀਂ ਤਰਿਆ ਜਾ ਸਕਦਾ ਤਰਨ ਲਈ ਬੇੜੀ ਵੀ ਹੁੰਦੀ ਹੈ ਤੁਲਾ ਵੀ ਹੁੰਦਾ ਸ਼ਿਪ ਵੀ ਹੈ ਕਈ ਚੀਜ਼ਾਂ ਤਰਨੀਆਂ ਕਈ ਵਾਰੀ ਬਾਹੀਂ ਪੈ ਜਾਈਦਾ ਦਰਿਆ 'ਚ ਬਾਹਾਂ ਨਾਲ ਵੀ ਤਰ ਲੈਂਦਾ ਪਰ ਇਹ ਅਜੀਬ ਗੱਲ ਹੈ ਵੀ ਬਾਬਾ ਕਹਿੰਦਾ ਇਹ ਜਿਹੜਾ ਮਾਇਆ ਦਾ ਸਮੁੰਦਰ ਹੈ ਨਾ ਐਡਾ ਵੱਡਾ ਇਹ ਤੂੰ ਇੱਕ ਚੀਜ਼ ਬਗੈਰ ਨਹੀਂ ਤਰ ਸਕਦਾ ਉਹ ਤਰੇਗਾ ਤਾਂ ਸ਼ਬਦ ਦੀ ਕਮਾਈ ਨਾ ਹੀ ਤਰੇਗਾ ਇਸ ਕਰਕੇ ਔਰ ਹੋ ਦੀ ਤੁਕ ਫਿਰ ਬਾਬੇ ਜੀ ਦੀ ਗਾਵੀਏ ਪਵ ਜਲ ਬਿਨ ਸਭ ਕਿਉਂ ਤਰੀਐ ਪਵ ਜਲ ਬਿਨ ਸਭ ਕਿਉਂ ਤਰੀਐ ਹੁਣ ਸ਼ਬਦ ਤੇ ਸਾਰੇ ਹੀ ਹੈ ਬਾਣੀ ਦੇ ਸਾਰੇ ਸ਼ਬਦ ਵੀ ਸ਼ਬਦ ਹੈ ਸ਼ਬਦ ਕਬੀਰ ਜੀਓ ਕਾ ਸ਼ਬਦ ਨਾਮਦੇਵ ਜੀ ਹੈ ਕਾ ਫਿਰ ਸ਼ਬਦ ਕਬੀਰ ਜੀਓ ਕਾ ਨਾਲ ਰਲਾਏ ਲਿਖਿਆ ਮਹੱਲਾ ਪੰਜਵਾਂ ਸਾਰੇ ਜਿੰਨੇ ਬਾਣੀ ਦੇ ਗੀਤ ਨੇ ਇਹ ਸਾਰੇ ਸ਼ਬਦ ਹੈ ਲੇਕਿਨ ਇਹ ਸਾਰੇ ਸ਼ਬਦ ਇੱਕ ਸ਼ਬਦ ਦੇ ਮਹਿਮਾ ਲਾਉਣ ਆਹੋ ਭੇਦ ਹੈ ਜੋ ਸਿੱਖੀ 'ਚ ਅੱਜ ਸਿੱਧਾ ਨਹੀਂ ਸਮਝਿਆ ਗਿਆ ਔਰ ਸਾਰੇ ਸ਼ਬਦਾਂ ਦਾ ਪਾਠ ਕਰ ਲੈਣਾ ਸਾਰੇ ਸ਼ਬਦਾਂ ਦੀ ਨੂੰ ਪੂਜੀ ਜਾਣਾ, ਸਾਰੇ ਸ਼ਬਦਾਂ ਦੀ ਵਡਿਆਈ, ਸਾਰਾ ਉਹਨਾਂ ਨੂੰ ਸ਼ਬਦਾਂ ਨੂੰ ਗਾਈ ਜਾਣਾ ਸਾਰੀ ਰਾਤ। ਪਰ ਜੋ ਸ਼ਬਦ ਕਹਿੰਦਾ ਹੈ ਉਹ ਦੇਖਣਾ ਨਹੀਂ ਵੀ ਸ਼ਬਦ ਲਾਉਂਦਾ ਕਿੱਧਰ ਹੈ। ਇਹ ਐਸਾ ਮਹਾਰਾਜ ਇਲਾਜ ਦੱਸ ਰਿਹਾ ਹੈ ਭਈ ਜੱਗ ਨੂੰ ਇੱਕ ਬਹੁਤ ਵੱਡੀ ਬਿਮਾਰੀ ਲੱਗੀ ਹੈ, ਔਰ ਉਹ ਜਿਹੜੀ ਬਿਮਾਰੀ ਹੈ ਉਹ ਜਿਹੜਾ ਸ਼ਬਦ ਕਮਾਉਣ ਵਾਲਾ ਹੈ ਨਾ ਉਹਦੇ ਬਗੈਰ ਨਹੀਂ ਜਾਣੀ। ਸ਼ਬਦ ਗਾ ਲੈਣ ਨਾਲ ਤੁਹਾਡੀ ਉਹ ਬਿਮਾਰੀ ਨਹੀਂ ਜਾਣੀ। ਜਿੱਦਾਂ ਡਾਕਟਰ ਦੀ ਪ੍ਰਿਸਕ੍ਰਿਪਸ਼ਨ ਨੂੰ ਗਾ ਲਓਗੇ, ਡਾਕਟਰ ਨੇ ਪ੍ਰਿਸਕ੍ਰਿਪਸ਼ਨ ਲਿਖਤੀ ਆ ਫਲਾਨੀ ਫਲਾਨੀ ਦਵਾਈ ਆ ਸਾਰੀ, ਉਹ ਪ੍ਰਿਸਕ੍ਰਿਪਸ਼ਨ ਲੈਂਦਾ ਸਾਰੀ, ਸਭ ਤੋਂ ਪਹਿਲਾਂ ਬੰਦਾ ਪਤਾ ਕੀ ਕਰਦਾ, ਉਹ ਡਾਕਟਰ ਨੂੰ ਭੁੱਲ ਜਾਂਦਾ। ਕਿਉਂਕਿ ਡਾਕਟਰ ਐਡਾ ਜ਼ਰੂਰੀ ਨਹੀਂ ਹੈ ਜਿੰਨੀ ਉਹਦੀ ਪ੍ਰਿਸਕ੍ਰਿਪਸ਼ਨ ਜ਼ਰੂਰੀ। ਇਹਨਾਂ 'ਤੇ ਗੁਰੂ ਨਾਨਕ ਸਾਡੀ ਉਹਦੀ ਲਾਈਫ, ਗੁਰੂ ਨਾਨਕ ਦੀ ਕੌਣ ਸੀ, ਕਾਲੂ ਦਾ ਪੁੱਤਰ ਸੀ ਜਾਂ ਉਹਦੀ ਬੇਬੇ ਨਾਨਕੀ ਭੈਣ ਸੀ ਜਾਂ ਉਹ ਫੁਲਕੇ ਪੱਕਣ 'ਤੇ ਜਾਂ ਉਹ ਬਾਬਾ ਆਉਂਦਾ ਸੀ, ਉਹ ਸਾਨੂੰ ਇਹਦੀਆਂ ਚੀਜ਼ਾਂ ਇਹ ਕਹਾਣੀਆਂ ਬਾਜੀਆਂ, ਸਾਡੇ ਨਾਲ ਕੱਖ ਨਹੀਂ ਸਾਰਨਾ। ਸਾਡਾ ਸਾਰਨਾ ਬਾਬੇ ਨੇ ਜੋ ਸਾਨੂੰ ਆ ਪ੍ਰਿਸਕ੍ਰਿਪਸ਼ਨ ਦੇਦਾ, ਕਿਉਂ ਸਾਰੀ ਬਾਣੀ ਦਾ ਇਹ ਥੰਮ ਰੂਲ ਹੈ, ਮੇਰਾ ਬੈਦ ਗੁਰੂ ਗੋਬਿੰਦ, ਮੇਰਾ ਬੈਦ ਗੁਰੂ ਗੋਬਿੰਦ, ਹਰ ਹਰ ਨਾਮ ਮੁਖੇ ਔਖਦ ਦੇਵੈ। ਜਪਣ ਵਾਲੀ ਕੋਈ ਚੀਜ਼ ਤੈਨੂੰ ਦੇਵੇਗਾ, ਜਦੋਂ ਤੂੰ ਮੂੰਹ ਨਾਲ ਉਹਨੂੰ ਜਪੇਗਾ ਨਾ ਤਾਂ ਤੇਰਾ ਰੋਗ ਦੂਰ ਹੋਏਗਾ। ਰੋਗ ਵੀ ਦੂਰ ਹੋ ਜਾਊ, ਇੱਕ ਹੋਰ ਬਹੁਤ ਵੱਡੀ ਚੀਜ਼ ਦੀ ਫਾਈ ਵੜ ਸਕਣੀ ਉਹ ਜਪਣ ਵਾਲੇ ਸ਼ਬਦ ਨੇ, ਉਹ ਹੈ ਕਾਟੇ ਜੰਮ ਕੀ ਫੰਦਾ। ਕੌਣ ਕੱਟੇਗਾ? ਹਰ ਹਰ ਵਿੱਚ ਸ਼ਬਦ ਜਪਣ ਵਾਲਾ ਹੈ, ਸ਼ਬਦ ਜਿਹੜਾ ਜਪਣ ਵਾਲਾ ਉਹਦੇ ਨਾਲ ਆਉਣਾ ਹੈ। ਤਾਂ ਡਾਕਟਰ ਦੀ ਪ੍ਰਿਸਕ੍ਰਿਪਸ਼ਨ ਨੂੰ ਗਾ ਲੈਣਾ ਨਹੀਂ ਹੋ ਜਾਣਾ, ਉਹਦੇ ਲਈ ਸਾਨੂੰ ਡਾਕਟਰ ਕੋਲ ਜਾਣਾ ਪੈਣਾ, ਡਿਸਪੈਂਸਰੀ ਜਾਣਾ ਪੈਣਾ। ਪਹਿਲਾਂ ਤਾਂ ਡਾਕਟਰ ਦੀ ਲਿਖਾਈ ਲੰਡਿਆਂ 'ਚ ਹੁੰਦੀ, ਜਾਓ ਕੋਈ ਪਿਓ ਦਾ ਪੁੱਤ ਪੜ੍ਹ ਕੇ ਦੱਸਦੇ ਉਹਨਾਂ ਦੀ ਲਿਖਾਈ, ਐਂ ਲਿਖਾਈ ਹੁੰਦੀ ਜਿੱਦਾਂ ਕਾਵਾਂ ਨਾਲ ਗੂੰਹ ਫਰੋਲਿਆ ਹੁੰਦਾ। ਸੱਚੀ ਪੁੱਛੋ ਤੇ ਉਹਨਾਂ ਵੱਡੀ ਉਹਨਾਂ ਦੀ ਟਿਪੀਕਲ ਲਿਖਾਈ ਹੁੰਦੀ, ਉਹ ਸਮਝ ਸਕਦਾ। ਗੁੰਗੇ ਦੀਆਂ ਸਹਿਮਤਾਂ ਗੁੰਗੇ ਦੀ ਮਾਂ ਹੀ ਸਮਝੂ, ਤੋ ਸੱਚ ਲਿਖ ਦਿੰਦੇ ਉਹ ਫਟ ਸਮਝ ਜਾਂਦੇ। ਵਿਚਾਰਾ ਰਾਹ 'ਚ ਲੱਗ ਕੋਸ਼ਿਸ਼ ਕਰਦਾ ਜਾਣ ਵਾਲਾ, ਉਹਨੂੰ ਕੱਖ ਨਹੀਂ ਪਤਾ ਲੱਗਦਾ, ਉਹਨੇ ਐਸੇ ਲੰਡੇ ਮਾਰੇ ਹੁੰਦੇ ਹੈ ਸਾਰੇ ਉਹ ਪੜ੍ਹ ਸਕਦੇ। ਇਸ ਤਰ੍ਹਾਂ ਸਾਰੇ ਬਾਣੀ ਦੇ ਸ਼ਬਦ ਸਮਝਣੇ ਆਮ ਖਾਲਾ ਜੀ ਦਾ ਬਾੜਾ ਨਹੀਂ ਹੈ ਵੀ ਇਹ ਸਾਰੇ ਸ਼ਬਦ ਸਾਰਿਆਂ ਨੂੰ ਸਮਝ ਆ ਜਾਣ। ਜਿੱਥੇ ਉਹਦੀ ਕਿਰਪਾ ਹੁੰਦੀ ਹੈ ਉਹਦਾ ਇਹਦਾ ਭੇਜ ਦਿੰਦਾ ਹੈ। ਗੁਰ ਕਿਰਪਾ 'ਤੇ ਜਾਣਿਆ ਜਿੱਥੇ ਤੁਧ ਆਪ ਵਜਾਇਆ, ਪੌੜੀਆਂ ਵਾਰਦੀਆਂ ਐਸੀਆਂ ਹੈ ਲਾਈਟ ਹਾਊਸ ਸਾਡੇ ਲਈ ਬਾਬੇ, ਔਰ ਉਹ ਵਾਰਦੀਆਂ ਪੌੜੀਆਂ ਨਰੋਲ ਬਾਬੇ ਨਾਨਕ ਦੀਆਂ, ਸਲੋਕ ਵਿੱਚ ਮਹੱਲੇ ਦੂਜੇ ਦੇ ਆ ਜਾਣਗੇ, ਪਰ ਜਿਹੜੀ ਪੌੜੀ ਆ ਸਾਰੀ ਵਾਰਦੀਆਂ ਉਹ ਬਾਬੇ ਦਾ ਆਪਣਾ ਗਿਆਨ ਹੈ। ਉਹ ਬਾਬਾ ਲਿਖਦਾ ਇਕਨਾਂ ਨੂੰ ਤੂੰ ਮੇਲ ਲੈ, ਇਕਨਾਂ ਨੂੰ ਤਾਂ ਤੂੰ ਮੇਲ ਲੈਂਦਾ, ਇਕਨਾਂ ਨੂੰ ਤੂੰ ਮੇਲ ਲੈ, ਇੱਕ ਆਪੋ ਤੋਂ ਦੁਖੋ ਆਇਆ, ਇਕਨਾਂ ਨੂੰ ਤੂੰ ਗਲੀ ਕਿਹੜੀ 'ਚ ਪਾ ਦਿੰਦਾ ਵੀ ਮੁੜ ਕੋ ਟੱਟੂ ਵੱਲੋਂ ਆ, ਉਹ ਖੋਤਿਆ ਆਵੇ ਹੇਠ ਖਲੋਤਿਆ, ਆਵਾ ਮੁੱਕਣਾ ਨਹੀਂ ਤੂੰ ਛੁੱਟਣਾ ਨਹੀਂ, ਕਦੀ ਹਰੀ ਅੰਗੂਰੀ ਚੱਲ ਲੈ। ਆਵੇ ਦੇ ਉੱਤੇ ਖੋਤਾ ਲੱਟਾਂ ਲੱਦਣ ਵਾਲਾ, ਉਹ ਖੋਤਾ ਜਾ ਕੇ ਜਦੋਂ ਇੱਟਾਂ ਕੱਢਦਾ ਪੱਕੀਆਂ ਬੜਾ ਖੁਸ਼ ਹੁੰਦਾ, ਹੁਣ ਤਾਂ ਆਵਾ ਮੁੱਕ ਜਾਂਦਾ, ਉਹ ਇਹ ਨਹੀਂ ਪਤਾ ਵੀ ਮੁੜਦਾ ਫੇਰ ਆ ਜਿਹੜੀਆਂ ਕੱਚੀਆਂ ਇੱਟਾਂ ਨਾ ਪਿਛਲੇ ਬੰਨੇ ਉਹ ਆਵਾ ਹੋਰ ਭਰਨਾ ਸ਼ੁਰੂ ਕਰ ਦਿੰਦਾ ਉਸੇ 'ਤੇ। ਇੱਦਾਂ ਸਾਡਾ ਹਾਲ ਹੈ, ਅਸੀਂ ਤੇਲੀ ਦੇ ਬੌਲ ਵਾਂਗੂ ਐਸ ਅੰਧੇ ਧੰਦਿਆਂ 'ਚ ਲੱਗੇ ਹਾਂ ਸਾਰਿਆਂ 'ਚ। ਇਹ ਕੀ ਹੈ? ਇਹੋ ਹੀ ਭਾਉ ਜਲ ਹੈ, ਇਹੋ ਹੀ ਗਲੀ ਗੇੜ ਹੈ ਜਿਹਦੇ 'ਚ ਇਹ ਐਸੇ ਹੀ ਮਾਇਆ ਦੀ ਪੁਆਠਣੀ ਹੈ ਇਹਨਾਂ ਸਾਰੀਆਂ ਦੀ, ਜਿਹਦੇ 'ਚ ਸਾਨੂੰ ਅਸਲ ਕੰਮ ਭੁੱਲ ਗਿਆ। ਜੇ ਇਹੋ ਹੀ ਕੰਮ ਇੰਨੇ ਉੱਚੇ ਹੈ ਤਾਂ ਮਹਾਰਾਜ ਨਾ ਆਹ ਤੁੱਕ ਕਿਉਂ ਦੇਤੀ? ਜਪੇ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ पूजे निर्मल एहो करनी जपे जन सदा सदा दिन रहे सब ते पूजे निर्मल एहो करनी जपे 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 जन सदा सदा
और सिखाने कहने ले जय लाख लिखे दे रहे तो सुखमनी साहब दी तो क्या जपे जान सदा सदा जपना ऐसी सुखमनी साहब का पाठ करना ये थोड़ा समझना भी सुखमनी साहब दी तो क्या की रही है पाठा दी जोर है सुखमनी साहब दी और उसी दी तो क्या
जपे जान सदा सदा दिन रहे सब ते ऊंच निर्मल एहो करनी
सब तो ऊंचा कर्म कांड सब तो ऊंचा कम और एक नानू तू एदा मिल लेना है इस कमे ला देना ते अपने नाल मिल लेना एक नानू तू गधी गेड़ च पा देना आ होर ले बने ला देना एक नानू तू मिल लहे एक कप तो दुखो आया कहिंदे गुर किरपा ते जाणिया जिथे तुद आप बुझाया और फिर जिन्हू बुझाएगा और छेती ना टायर वांगू पटाका नहीं पै जाना भी छेती ने रब मिल जाना सब वो अगी तो कह सहजे ही सच्चे समाए हौली हौली समाएगा जिहड़ा ये गुण सिख गया उन्हू धीरज किया है जत पहारा धीरज सुनियार है सरौस्ते च काले नहीं पैना उन्हें हौली हौली मनाउना है इस करके एक ना तू मेल लें एक कप तुद खोआया गुर किरपा ते जाणिया जिथे तुद आप बुझाया जिन्हां नू फिर वह बुझाउणा कढ़णा हुंदा है इकना नू राह दे विच गदी गेड़ च पा दिंदा बड़े बड़े असी सिखां दे साधुआं दीआं हालतां जां असी अपनी जिंदगी च देखे है भी बड़ा बड़ा नाम जपदे है मगरों उसे तरह ही गुरद्वारे तलाब नहाने ओह नहाना धोना ओह ही सारा कुछ ओह ही सरबलो दा पैरा ओह ही सब जो कर्म कौन सारा उस सारी सारी रात बाणी नू गाई जाना सारी उम्र ही और सारा नाम नाम केड़े वेले जपदे होने कई लिखी जाते हैं किताबा लिखी जाते और नाम केड़े वेले जपदे होने इस करके एक शब्द जपन आला है एक शब्द सारिया नू गाई जाओ कुछ करी चलो पाठ करी चलो ओदे नाल ही बचोगे बाबा कहिंदा जे तुसी भवजल तरना है माया दा ते ऐस चीज बगैर नहीं ते तुसी बाकी डुबदा विच डुब डुब के मरोगे डुबदा वह है नाम जपन तू बगैर बाकी कोई एक्शन जिंदगी दा कर लो वो डुबदा है तो बाबा गुरु बाबा शब्द चकदा है
भव जल बिन शब्द क्यों करिए भव जल बिन शब्द क्यों करिए नाम बिना जग रोगे व्यापिया नाम बिना जग रोगे व्यापिया डुबदा डुबे डुबे मरिए डुबदा डुबे डुबे मरिए रहाओ डुबदा डुबे डुबे मरिए
इसी करके महली पंजमा ने कहा है कोई ऐसो जो डुबदा मार गरा है इसे मार राजयोग कमावे ये राजयोग की है असी माया नू छड़ना नहीं है इहदे उत्तों दी तर के लंघ जाना है भाव जल बिन शब्दे क्यों तरिए बाबे नानक तू पहला थ्यूरी सी भी घर बार छड़ दियो ये माया है सारी दुनिया टब्बर बच्चे सारे ये छड़ के जंगलां चले जाओ होर जा साधा वांगू डेरा बना लो बाहर गृहस्थ नहीं करना वो कहिंदे महाराज कहिंदे इस माया नू छड़न दी लोड़ नहीं है बहुत सारी एक कहावत मशहूर है गुरु बाबे नानक ली आन के कहन लगे सी बाबा जा गुरु तेग बहादुर साहब मतलब जदों आनंदपुर साहब दा एडा वड्डा टाउनशिप कैम कर रहे सी गुरु तेग बहादुर साहब तो मुसलमान फकीर आन के कहा भी ताडा गुरु नानक ते माया नू छड़ी बैठा सी और ਨਾਮ ਗੁਰੂ ਨਾਨਕ ਨੇ ਤਾਂ ਦੁਨੀਆ ਛੋੜੀ ਸੀ ਔਰ ਤੁਹਾਨੂੰ ਫਿਰ ਦੁਨੀਆ ਮੇ ਜੇ ਸਾਰੇ ਕਿਲੇ ਵਗੈਰਾ ਜੇ ਸਭ ਬਣਾਉਣੇ ਸ਼ੁਰੂ ਕਰ ਦੀਆਂ ਤਾਂ ਫਕੀਰ ਨੂੰ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਗੁਰੂ ਨਾਨਕ ਨੇ ਦੁਨੀਆ ਨਹੀਂ ਛੋੜੀ ਸੀ ਉਹਨਾਂ ਨੇ ਮਾਇਆ ਛੋੜੀ ਸੀ ਗੁਰੂ ਨਾਨਕ ਨਾਲ ਮਾਇਆ ਨਹੀਂ ਛੱਡੀ ਉਹ ਵਿੱਚੇ ਮਾਇਆ ਪਾਇਆ ਦੁਨੀਆ ਨਹੀਂ ਛੱਡੀ ਵਿੱਚੇ ਦੁਨੀਆ ਸੇਵ ਕਮਾਈਏ ਤਾਂ ਦਰਗੇ ਵਸੂ ਗੁਰੂ ਨਾਨਕ ਦੀ ਐਸੀ ਵਡਿਆਈ ਹੈ ਸਤਿਗੁਰ ਕੀ ਐਸੀ ਵਡਿਆਈ ਪੋਤ ਕਲਾਤ ਵਿੱਚੇ ਘੱਟ ਪਾਈ ਜਿਸ ਭਾਣੇ 'ਚ ਰਹਿ ਰਹੇ ਹਾਂ ਜਿੱਥੇ ਨੌਕਰੀ ਲੱਗੀ ਹੈ ਜਿੱਥੇ ਟੱਬਰ ਹੈ ਜਿੱਥੇ ਸਭ ਕੁਝ ਜਿਸ ਭਾਣੇ 'ਚ ਰੱਖੇ ਹੈ ਉਹਦੇ ਵਿੱਚ ਹੀ ਰੱਬ ਨੂੰ ਅਸੀਂ ਪਾਉਣਾ ਹੈ ਔਰ ਉਹਦੇ ਵਿੱਚ ਹੀ ਮਾਇਆ ਤੋਂ ਤਰ ਜਾਣਾ ਹੈ ਮਾਇਆ ਦਾ ਤਰਨਾ ਕੀ ਹੈ ਪਲੇਨ ਐਡੀ ਉੱਚੀ ਉੱਡਦਾ ਹੈ ਜਹਾਜ਼ ਹਵਾਈ ਜਹਾਜ਼ ਉਹ ਬੱਦਲ ਤੋਂ ਤਾਂ ਉੱਥੇ ਉੱਠ ਕੇ ਬੱਦਲ ਠਾਂ ਰਹਿ ਜਾਂਦੇ ਆ ਉੱਤੇ ਹੀ ਤਰਦਾ ਜਾਂਦਾ ਏਦਾਂ ਮਾਇਆ ਥੱਲੇ ਹੈ ਇਹਦੇ ਉੱਤੋਂ ਦੀ ਅਸੀਂ ਜਹਾਜ਼ ਵਾਂਗੂ ਐਂ ਤਰ ਕੇ ਲੰਘ ਜਾਣਾ ਇਹਨੂੰ ਕਹਿੰਦੇ ਆ
ਕਿਉਂ
ਤੋ ਸਾਰਾ ਗਿਆਨ ਕਨਵਰਜੈਂਟ ਹੈ ਅਸੀਂ ਇਹ ਖੋਜੀਆਂ ਬੰਦਿਆਂ ਲਈ ਸਾਰੀ ਸਰਚ ਕਰ ਰਹੇ ਹਾਂ ਸਾਹਮਣੇ ਗਿਆਨ ਹੈ ਸਾਡਾ ਸਾਰਾ ਗਿਆਨ ਤਿੰਨ ਲਾਈਨਾਂ ਹੁੰਦੀਆਂ ਪੈਰਲਲ ਲਾਈਨਸ ਜੋ ਲਾਗੇ ਲਾਗੇ ਰਹਿਣਗੀਆਂ ਪਰ ਆਪਸ 'ਚ ਮਿਲਣਗੀਆਂ ਕਦੇ ਨਹੀਂ ਪਰ ਲਾਗੇ ਲਾਗੇ ਰਹਿਣਗੀਆਂ ਪੈਰਲਲ ਲਾਈਨਸ ਇੱਕ ਹੈ ਡਾਈਵਰਜੈਂਟ ਲਾਈਨਸ ਉਹ ਸਦਾ ਹੀ ਦੂਰ ਤੋਂ ਦੂਰ ਹੀ ਉਹਨਾਂ ਦੇ ਮਿਲਣ ਦਾ ਸਵਾਲ ਹੀ ਨਹੀਂ ਪੈਦਾ ਸੀ ਇੱਕ ਹੈ ਕਨਵਰਜੈਂਟ ਲਾਈਨ ਉਹ ਸਾਰੀਆਂ ਆਣ ਕੇ ਅਤੇ ਇੱਕ ਪੁਆਇੰਟ 'ਤੇ ਫੋਕਸ ਹੋ ਜਾਣਗੀਆਂ ਇੱਦਾਂ ਸਾਰਾ ਗਿਆਨ ਇੱਕ ਸ਼ਬਦ ਜਿਹੜਾ ਜਪਣ ਵਾਲਾ ਉਹਦੇ 'ਤੇ ਕਨਵਰਜੈਂਟ ਹੋ ਜਾਂਦਾ ਹੈ ਭਈ ਪਵ ਜਲ ਬਿਨ ਸ਼ਬਦ ਕਿਉਂ ਤਰੀਐ ਪਵ ਜਲ ਬਿਨ ਸ਼ਬਦ ਕਿਉਂ ਤਰੀਐ ਨਾਮ ਬਿਨਾ ਜਗ ਰੋਕੇ ਬਿਆਪਿਆ ਨਾਮ ਬਿਨਾ ਜਗ ਰੋਕੇ ਬਿਆਪਿਆ ਹਮੇ ਵੱਡਾ ਰੋਗ ਹੈ ਹਮੇ ਵੱਡਾ ਰੋਗ ਹੈ ਨਾਮ ਬਿਨਾ ਜਗ ਰੋਗ ਵਿਆਪਿਆ ਡੁੱਬਦਾ ਡੁੱਬੇ ਡੁੱਬੇ ਮਰੀਐ ਡੁੱਬਦਾ ਡੁੱਬੇ ਡੁੱਬੇ ਮਰੀ
ਰਹੋ ਥੋੜੀਆਂ ਜਿਹੀਆਂ ਅਸੀਂ ਨਾਲ ਨਾਲ ਹੱਡ ਬੀਤੀਆਂ ਰਿਕਾਰਡ ਕਰਾ ਰਹੇ ਹਾਂ ਤਾਂ ਕਿ ਜੋ ਤਜਰਬੇ ਕਿਸੇ ਨਾ ਜਾਂ ਜਿਹੜੇ ਠੇਡੇ ਖਾਧੇ ਕਿਸੇ ਨਾ ਉਹ ਕਿਸੇ ਹੋਰ ਨਾ ਕੋਈ ਖਾਵੇ ਗਾਂ ਉਹਦਾ ਸੰਗੀ ਸਾਥੀ ਇਹ ਗਿਆਨ ਅਸੀਂ ਆਪ ਨੇ ਸ਼ੁਰੂ ਕੀਤਾ 89 ਤੋਂ ਇਹ ਗਿਆਨ ਸ਼ੁਰੂ ਹੋਇਆ ਔਰ ਇਸ ਵੇਲੇ 777ਵੀਂ ਟੇਪ ਚੱਲ ਰਹੀ ਹੈ ਇੰਨੀਆਂ ਟੇਪਾਂ ਹੋ ਚੁੱਕੀਆਂ ਪਰ ਸਭ ਤੋਂ ਜਿਹੜੀ ਪਹਿਲੀ ਟੇਪ ਬਣੀ ਹੈ ਉਹ ਅਸੀਂ ਨਹੀਂ ਬਣਾਈ ਦਾਸ ਤੇ ਅੰਡਰਗਰਾਊਂਡ ਸੀ ਬਹੁਤ ਸਾਰੇ ਰੀਜ਼ਨ ਸੀ ਮੈਂ ਅੰਡਰਗਰਾਊਂਡ ਚਲੇ ਗਿਆ ਔਰ ਬਹੁਤ ਸਾਲਾਂ ਮੈਂ ਨਹੀਂ ਬਾਹਰ ਨਿਕਲਿਆ ਨਾ ਮੈਂ ਰਹਿਣ ਸੁਭਾਈਆਂ ਕਿਤੇ ਕੀਰਤਨ ਸਾਹਿਬ ਮੈਂ ਆਟੰਕ ਹੋ ਗਿਆ ਅੰਡਰਗਰਾਊਂਡ ਹੋ ਗਿਆ ਮੈਂ ਦਿੱਲੀ ਬੈਠਾ ਕਿਸੇ ਨੂੰ ਕੋਈ ਪਤਾ ਨਹੀਂ ਸੀ ਮੈਂ ਕੀ ਕਰ ਰਿਹਾ ਕਿਸ ਤਰ੍ਹਾਂ ਮੈਂ ਕਈ ਸਾਲ ਅੰਡਰਗਰਾਊਂਡ ਰਿਹਾ ਉੱਥੋਂ ਬਾਅਦ ਦਵਿੰਦਰ ਸਾਡਾ ਲਾਜਪਤ ਨਗਰ ਜਿਹਦੇ ਕੋਲ ਮੈਂ ਰਹਿਣਾ ਉਹ ਪਤਾ ਨਹੀਂ ਸਵੇਰੇ ਉੱਠਿਆ ਆਣ ਕੇ ਅਤੇ ਅੰਮ੍ਰਿਤ ਕੀਰਤਨ ਦੀ ਪੋਥੀ ਭਾਈ ਸਾਹਿਬ ਜੀ ਪਿਤਾ ਜੀ ਆਹ ਸ਼ਬਦ ਪੜ੍ਹੋ ਅੱਜ ਇਹ ਰਾਤ ਦਾ ਸਾਰੀ ਦਾ ਆ ਰਿਹਾ ਅਤੇ ਤੁਸੀਂ ਸ਼ਬਦ ਮੈਂ ਕਿਹਾ ਵੀ ਮੈਂ ਤਾਂ ਬਾਜਾ ਵਜਾਉਣਾ ਛੱਡਿਆ ਮੈਂ ਤਾਂ ਸਾਰਾ ਹੁਣ ਨਾਮ ਲੱਗ ਮੇਰਾ ਨਹੀਂ ਜੀ ਕਰਦਾ ਕਹਿੰਦੇ ਨਹੀਂ ਆਹ ਸ਼ਬਦ ਦੇਖੋ ਆਹ ਸ਼ਬਦ ਪੜ੍ਹੋ ਉਹਨੇ ਮੈਨੂੰ ਪੋਥੀ ਲਿਆ ਤੀ ਆਪ ਉਹ ਤਪਲੇ 'ਤੇ ਬੈਠ ਗਿਆ ਉਹ ਤਾਂ ਸਾਰੇ ਦਿੱਲੀ 'ਚ ਅੱਗ ਐਂ ਫੈਲ ਗਈ ਜੀ ਉਹਨਾਂ ਨੇ ਤਾਂ ਸ਼ਬਦ ਉਂਗਲਾਂ ਰੱਖ ਦਿੱਤੀਆਂ ਸੁਰਾਂ 'ਤੇ ਫੁੱਟ ਆ ਗਈ ਸਾਰੀ ਦਿੱਲੀ ਔਰ ਉਸ ਵੇਲੇ ਆਹ ਪਹਿਲਾ ਸ਼ਬਦ ਪੜ੍ਹਿਆ ਸੀ
ਪਵ ਜਲ ਬਿਨ ਸ਼ਬਦ ਕਿਉਂ
ਗੁਰੂ ਬਾਬੇ ਨਾਨਕ ਨੇ ਨਾ ਆਪ ਇੱਧਰ ਲਾਉਣਾ ਸੀ, ਆਪਣਾ ਸ਼ਬਦ ਦਿੱਤਾ ਔਰ ਪਹਿਲਾ 89 ਦੀ ਟੇਪ, ਪਹਿਲੀ ਸਾਡੀ ਟੇਪ ਜਿਹੜੀ ਦਿੱਲੀ ਦੀ ਹੈ, ਉਹਦੇ 'ਚ ਆਹ ਸ਼ਬਦ ਨਿਖਰਿਆ,
ਪਵ ਜਲ ਬਿਨ ਸ਼ਬਦ ਕਿਉਂ।
ਸਾਨੂੰ ਸਾਰੀ ਉਮਰ ਭੁਲੇਖਾ ਰਿਹਾ ਵੀ ਜਿਹੜੇ ਸਾਰੇ ਸ਼ਬਦ ਹੈ ਨਾ ਬਗੈਰ ਨਹੀਂ ਤਰ ਸਕਦੇ, ਇਸ ਕਰਕੇ ਸਾਰੇ ਸ਼ਬਦ ਗਾਉਣੇ, ਉਹਨਾਂ ਨੂੰ ਸਾਰਿਆਂ ਦੀ ਬਾਣੀ ਪਾਠ ਕਰਨੇ, ਸ਼ਬਦਾਂ ਦੇ ਸਾਰਾ ਮਾਂ ਸਾਰਾ ਉਹ ਇਹ ਉਹ ਸਾਨੂੰ ਧਿਆਨ ਆ ਵੀ ਇੱਕ ਸ਼ਬਦ ਜਪਣ ਵਾਲੀ ਹੈ, ਉਹ ਹੈ
ਇੱਕ ਸ਼ਬਦ ਮੇਰੇ ਪ੍ਰਾਣੇ ਬਸਤ ਹੈ, ਇੱਕ ਸ਼ਬਦ ਮੇਰੇ ਪ੍ਰਾਣੇ ਬਸਤ ਹੈ।
ਇਹ ਵੀ ਕਲਮ ਗੁਰੂ ਨਾਨਕ ਦੀ ਲਿਖ ਰਹੀ ਹੈ। ਬਾਬਾ ਨਾਨਕ ਕਹਿੰਦਾ ਤੁਸੀਂ ਲੱਖ ਵਾਜਾਂ ਮਾਰਦੇ ਰਹੋ, ਮੈਂ ਮੁੜ ਕੇ ਆਉਣਾ ਹੀ।
ਬਹੁੜੇ ਜਨਮ ਮਨਾ, ਬਹੁੜੇ ਜਨਮ ਨਾ
ਆ, ਇੱਕ ਸ਼ਬਦ ਦੀ ਕਰੈਕਟਰਿਸਟਿਕ ਐਡਾ ਉੱਚਾ, ਉਹ ਸ਼ਬਦ ਚ ਪਾਰਸ ਕਲਾ ਹੈ ਜਪਣ ਵਾਲੇ ਚ, ਔਰ ਉਸ ਜਪਣ ਵਾਲੇ ਸ਼ਬਦ ਨਾ ਹੀ ਦੁਨੀਆਂ ਬਣਾਉਂਦਾ ਤੇ ਦੁਨੀਆਂ ਢਾ ਛੱਡਦਾ। ਅਸੀਂ ਬੜੇ ਸਾਲਾਂ ਦੀ ਖੋਜ 'ਚ ਸੀ ਵੀ ਸ਼ਬਦ 'ਚ ਕਿਹੜੀ ਤਾਕਤ ਹੈ ਜਿਹਦੀ ਇੰਨੀ ਰਿਕਮੈਂਡੇਸ਼ਨ ਹੈ ਇਸ ਜਪਣ ਦੀ, ਇਹ 'ਚ ਕੀ ਭੇਦ ਹੈ, ਇਸ ਕੋ ਤਾਕਤ ਹੈ। ਅਸੀਂ ਬੜੇ ਖੱਜਲਖਾਰ ਹੁੰਦੇ ਰਹੇ, ਉਹ ਸਵਾਮੀ ਵਿਵੇਕਾਨੰਦ ਦੀ ਫਸਟ ਵਰਲਡ ਰਿਲੀਜਨ ਕਾਨਫਰੰਸ ਸ਼ਿਕਾਗੋ ਜਾ ਕੇ ਮੈਂ ਉਹਦੀ ਸਪੀਚ ਸਟੱਡੀ ਕੀਤੀ, ਵੀ ਉਹਨੇ ਸ਼ਬਦ ਦੇ ਉੱਤੇ ਪਹਿਲੀ ਵਰਲਡ ਰਿਲੀਜਨ ਕਾਨਫਰੰਸ 'ਚ ਉਹਨੇ ਸਪੀਚ ਦਿੱਤੀ ਸੀ ਸਵਾਮੀ ਵਿਵੇਕਾਨੰਦ ਨੇ, ਔਰ ਉਹਨੂੰ ਪਹਿਲਾਂ ਟਾਈਮ ਹੀ ਨਹੀਂ ਸੀ ਦਿੰਦੇ, ਔਰ ਕਿਉਂਕਿ ਉਹ ਹਿੰਦੁਸਤਾਨੀ ਸੀ, ਉਹ ਸਾਰੇ ਰਿਲੀਜਨ ਵਾਲੇ ਉੱਥੇ ਇਕੱਠੇ ਸੀ ਸ਼ਿਕਾਗੋ, ਉੱਥੇ ਲਿਖੀ ਪਿਆ ਸਾਰਾ ਕੁਛ। ਫਸਟ ਰਿਲੀਜਨਸ ਵਰਲਡ ਕਾਨਫਰੰਸ 50 ਸਾਲ ਬਾਅਦ ਹੁੰਦੀ ਆ, ਅਤੇ ਉਹ ਜਿਸ ਵੇਲੇ ਉਹਨੂੰ ਟਾਈਮ ਨਾ ਦੇਣ, ਅਤੇ ਇੰਡੀਅਨ ਜਿਹੜੇ ਬੈਠੇ ਸੀ ਉਹ ਕਰਲਾ ਉੱਠ ਕੇ, ਕਹਿੰਦੇ ਬਈ ਕਿਆ ਬਾਤ ਹੈ, ਹਮਾਰੇ ਇਨਸਾਨ ਬੰਦੇ ਕੋਲ ਟਾਈਮ ਕਿਉਂ ਨਹੀਂ ਦਿੱਤੇ। ਆਖਰ ਉਹਨਾਂ ਨੂੰ ਟਾਈਮ ਦੇਣਾ ਪਿਆ ਔਰ ਉਹਨਾਂ ਨੂੰ ਸਿਰਫ 2 ਮਿੰਟ ਦਿੱਤੇ। ਸਵਾਮੀ ਵਿਵੇਕਾਨੰਦ ਹੈਂ ਸਾਰੀ ਪਗੜੀ ਬੱਧੀ ਉਹਨੇ ਸਾਰਾ ਕਿਸ਼ੈ ਨਾ ਜੈਨ ਸਾਰਾ, ਔਰ ਉਹ ਸਵਾਮੀ ਰਾਮਾਚੰਦ ਪਰਮਹੰਸ, ਰਾਮਾਕ੍ਰਿਸ਼ਨ ਪਰਮਹੰਸ ਦਾ ਚੇਲਾ ਸੀ। ਉਹ ਜਿਸ ਵੇਲੇ ਉੱਥੇ ਉਹਨੂੰ ਟਾਈਮ ਨਾ ਦਿੱਤਾ, ਅਤੇ ਜਦੋਂ ਉਹਨੂੰ ਟਾਈਮ ਦਿੱਤਾ ਉਹਨੇ 2 ਮਿੰਟ, ਉਹਨੇ ਸ਼ਬਦ ਉੱਤੇ ਬੋਲਿਆ ਵੀ ਸ਼ਬਦ ਕੀ ਚੀਜ਼ ਹੈ, ਉਹਨੇ ਦੱਸਿਆ ਵੀ ਇਹ 'ਚ ਤਾਕਤ ਹੈ। ਉਹ ਗੋਰੇ ਉੱਠ ਕਹਿਣ ਲੱਗੇ ਸਵਾਮੀ ਜੀ, ਅੰਗਰੇਜ਼ 'ਚ ਉਹਨੂੰ ਕਹਿਣ ਲੱਗੇ ਪੱਥਰ ਪੱਥਰ ਜਪ ਲਈਏ ਅਤੇ ਰਾਮ ਰਾਮ ਜਪ ਲਈਏ, ਇਹਦਾ ਕੀ ਫਰਕ ਹੈ, ਪੱਥਰ ਵੀ ਇੱਕ ਨਾਮ ਹੈ, ਪੱਥਰ 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 ਸਟੋਨ ਸਟੋਨ ਸਟੋਨ, ਅਤੇ ਰਾਮ ਰਾਮ ਤੁਸੀਂ ਬੜਾ ਦੇ ਰਹੇ ਹੋ ਜ਼ੋਰ, ਦੋਨੇ 'ਚ ਕੀ ਫਰਕ ਹੈ। ਉਹ ਵਿਵੇਕਾਨੰਦ ਨਾਲ ਡਰਾਮਾਟਿਕ ਵੇ ਦੇ ਵਿੱਚ ਐਡੀ ਵੱਡੀ ਗਾਲ ਕੱਢੀ ਉਸ ਗੋਰੇ ਨੂੰ, ਜੂ ਸਨ ਵਿੱਚ ਸਾਰਾ ਉਹਦੇ ਗੋਰਾ ਹੱਥ ਲੈ ਕੇ ਸਟੇਜ 'ਤੇ ਚੜ੍ਹ ਕੇ ਉਹਦੀ ਲੱਪੜ ਮਾਰਨ ਲੱਗਾ, ਕਹਿੰਦਾ ਮੈਂ ਇਸ ਇੰਡੀਅਨ ਸਾਧੂ ਨਾਲ ਗੱਲ ਕਰ ਰਿਹਾ, ਮੈਨੂੰ ਗਾਲ ਕੱਢ ਰਿਹਾ। ਉਹਨੇ ਉੱਥੇ ਹੜ ਫੜ ਲਿਆ, ਕਹਿੰਦਾ ਬਸ ਆਹੋ ਤਾਕਤ ਹੈ ਸ਼ਬਦ ਤੇਰੇ, ਮੈਂ ਇੱਕ ਭੈੜਾ ਸ਼ਬਦ ਬੋਲਿਆ ਤੇਰੇ ਅੰਦਰ ਤਾਕਤ ਆ ਕੇ ਤੇਰਾ ਹੱਥ ਸੁੱਟ ਕੇ ਤੂੰ ਮੇਰੇ ਸਟੇਜ ਤੱਕ ਆ ਗਿਆ, ਮੇਰੇ ਲੱਪੜ ਮਾਰਨਾ ਪਿਆ, ਇੱਕ ਗੰਦੇ ਸ਼ਬਦ 'ਚ ਤਾਕਤ ਨਾ, ਜਿਹੜਾ ਪਰਮੇਸ਼ਰ ਦਾ ਸੱਚਾ ਸੱਚਾ ਸ਼ਬਦ ਹੈ ਉਹਦੇ 'ਚ ਕਿੰਨੀ ਕੁ ਤਾਕਤ ਹੈ। ਅਸੀਂ ਇਹ ਪਹਿਲਾਂ ਬੜੀ ਮਿਸਾਲ ਦਿੰਦੇ ਸੀ, ਜਦੋਂ ਗੁਰੂ ਅਮਰਦਾਸ ਸਾਹਿਬ ਨੇ ਆਪਣੀ ਲਾਈਟ ਦਿੱਤੀ ਅਤੇ ਉਹਨਾਂ ਦਾ ਸ਼ਬਦ ਫਿਰ ਆਇਆ, ਔਰ ਸ਼ਬਦ ਵੀ ਇੱਥੋਂ ਸ਼ੁਰੂ ਹੋਇਆ,
ਉਤ ਪੱਤੇ ਪਰ ਲਾ, ਉਤ ਪੱਤੇ ਪਰ,
ਉਤਪਤੀ ਸਾਰਾ ਸੰਸਾਰ ਦੀ ਉਤਪਤੀ, ਔਰ ਪਰਲੋ ਕਹਿੰਦੇ ਫਨਾ ਫਿੱਲੇ ਨੂੰ, ਜਦੋਂ ਕਿਆਮਤ ਆ ਜਾਏ ਜਦੋਂ ਸਾਰੀ ਦੁਨੀਆਂ ਮਿਟ ਜਾਣੀ ਹੈ ਉਹਨੂੰ ਪਰਲੋ ਕਿਹਾ, 2 ਲਫ਼ਜ਼ ਧਿਆਨ ਰੱਖਣੇ ਹੈ, ਔਰ ਗਾਂ ਕਿਹੜੀ ਚੀਜ਼ ਨਾਲ ਬਣਦੇ ਹੈ,
ਉਤ ਪੱਤੇ ਪਰ ਲਾ ਸ਼ਬਦ ਹੋਵੇ, ਉਤ ਪੱਤੇ ਪਰ ਲਾ ਸ਼ਬਦ ਹੋਵੇ, ਸ਼ਬਦ ਹੀ ਫਿਰ ਉਤ ਪੱਤੇ ਹੋਵੇ, ਕੀਤਾ ਕਵਾਓ ਹੋਏ ਕੀਤਾ ਪਸਾਓ, ਇੱਕੋ ਕਵਾਓ ਤਿਸ ਤੇ ਹੋਏ ਲੱਖ ਦਰਿਆ।
ਬਾਈਬਲ 'ਚ ਵੀ ਆਉਂਦਾ ਪਿਓ ਰੱਬ ਨਾ ਕਹਿੰਦਾ ਗਿਆ ਦੁਨੀਆਂ ਬਣਦੀ ਗਈ। ਰੱਬ ਫਿਰ ਥੱਕ ਗਿਆ, ਫਿਰ ਇਹਨੇ ਸੰਡੇ ਨੂੰ ਛੁੱਟੀ ਕਰ ਲਈ। ਉਹ ਜਿੱਥੇ ਤੱਕ ਗਿਆਨ ਸਭ ਕਿਹਾ ਮੈਂ ਤੁਹਾਨੂੰ ਸਿਰਫ ਰਹਿਤੀ ਹੈ, ਛੇ ਦਿਨ ਇਹਨੇ ਵਾਰੀ ਦੁਨੀਆਂ ਬਣਾਈ ਔਰ ਗੱਲ ਦੀ ਸੱਚੀ ਹੈ। ਫਿਰ ਇਹ ਪਤਾ ਨੀ ਜਿਹੜੇ ਮਗਰਾਂ ਜਿਹਨਾਂ ਨੇ ਬਾਈਬਲ ਬਣਾਈ ਆ ਉਹਨਾਂ ਨੇ ਆਪ ਹੀ ਬਣਾ ਲਈ ਹੈ ਗੱਲ। ਕ੍ਰਾਈਸਟ ਬਹੁਤ ਸੱਚਾ ਬੰਦਾ ਸੀ, ਉਹਦੇ ਗੁਣ ਤੁਹਾਨੂੰ ਕਿਹਾ ਨਾ ਵੀ ਖੰਭ ਦੀ ਡਾਰ ਬਣ ਜਾਂਦੀ ਹੈ। ਗਿਆਨ ਜਿਹਨਾਂ ਜਿਸ ਔਲੀਏ ਜਾਂ ਪੈਗੰਬਰ ਨੇ ਆਪਣਾ ਗਿਆਨ ਆਪ ਨੀ ਸਾਂਭਿਆ, ਗਾਂ ਚੇਲਿਆਂ ਨੇ ਵਿਗਾੜ ਸੁੱਟਿਆ ਉਹਦਾ। ਕੁਰਾਨ ਸ਼ਰੀਫ ਆਪ ਨੀ ਬਣਿਆ, ਪਰ ਬਹੁਤ ਚੰਗੇ ਸਿਆਣਿਆਂ ਬੰਦਿਆਂ ਨੇ ਉਹ ਗਿਆਨ ਸਾਂਭਿਆ। ਬਾਈਬਲ ਆਪ ਨੀ ਬਣਿਆ, ਕਈ ਛੇ ਪਾ ਬਾਅਦ ਚ ਹੈ, ਪਰ ਤਾਨਾ ਗਿਆਨ ਹੈ 1429 ਸਫ਼ੇ ਦਾ, ਗੁਰੂਆਂ ਨੇ ਆਪ ਸਾਂਭਿਆ, ਬਲਕਿ ਐਡਿਟ ਕਰਕੇ ਐਸੀਆਂ ਕੜੀਆਂ ਬੰਨੀਆਂ, ਕੀ ਮਜ਼ਾਕ ਹੈ, ਕੋਈ ਵਿੱਚ ਲਾਈਨ ਵੀ ਕੋ ਪਾ ਜਾਏ, ਸ਼ਬਦਾਂ ਦੀਆਂ ਗਿਣਤੀਆਂ, ਪਿਛਲੇ ਕਿੰਨੇ ਸ਼ਬਦ ਹੈ, ਆਹ ਕਿੰਨਵਾਂ ਸ਼ਬਦ ਹੈ, ਜਾ ਕੇ ਦੇਖ ਕਦੀ ਬਣਤਰ। ਇਹ ਹੈ ਸਾਡੀ ਧੰਨ ਭਾਗ, ਜੋ ਦੁਨੀਆਂ ਦਾ ਪੂਰਨ ਬ੍ਰਹਮ ਗਿਆਨ ਸਾਡੇ ਕੋਲ ਸਿੱਕਾ ਬੰਦ ਮਨਜ਼ੂਰ ਹੈ। ਤੋ ਉਹ ਜਿਹੜੇ ਸ਼ਬਦ ਦੀ ਤਾਕਤ ਸੀ, ਉਹ ਹੈ ਉਤਪਤੇ ਪਰਲੋ, ਦੁਨੀਆਂ ਇਹਦੇ ਨਾਲ ਹੀ ਬਣਾਉਂਦਾ, ਇਹਦੇ ਨਾਲ ਹੀ ਢਾਉਂਦਾ, ਔਰ ਇਹ ਸ਼ਬਦ 'ਚ ਹੀ ਤਾਕਤ ਹੈ। ਜੇ ਇਹਨੂੰ ਤੂੰ ਕਹਿ ਗਿਆ ਤੇ ਸੁਣ ਗਿਆ, ਸ਼ਬਦ ਦਾ ਮੂੰਹ ਨਾ ਕਹਿਣਾ ਚੈਨੀ ਪਾਰਸ ਕਲਾ, ਔਰ ਉਹਨੂੰ ਸੁਣਨਾ ਇਹਦੀ 'ਚ ਹੀ ਤਾਕਤ ਹੈ। ਜੈਸੇ ਜਲ ਤੇ ਬੁੱਧ ਬਦਾ ਉਪਜੇ ਬਿਨਸੇ ਨੀਤ, ਜਗ ਰਚਨਾ ਤੈਸੇ ਰਸੀ, ਕਹੋ ਨਾਨਕ ਸੁਣ ਮੀਤ। ਇੱਥੇ ਕਹੋ ਨਾਨਕ ਸੁਣ ਕੋਈ ਪੋਟਰੀ ਵਾਂਗੂ ਨਹੀਂ ਹੈ, ਮਹੱਲਾ ਨੌਵਾਂ ਸਹਿਜਾ ਜਿਹੀ ਮਲਕੜਾ ਜਿਹਾ ਗਿਆਨ ਕਰ ਦਿੰਦਾ। ਮਹੱਲੇ ਨੌਵੇਂ ਦੇ ਜਿੰਨੇ ਸਿੱਧੇ ਜਿਹੇ ਸ਼ਲੋਕ ਆ ਉਹਨੇ ਡੂੰਘੇ ਆ, ਕਿਉਂਕਿ ਉਹਨੇ ਪਿਛਲੇ ਸਾਰੇ ਮਹੱਲਿਆਂ ਦਾ ਗਿਆਨ ਡਾਈਜੈਸਟ ਕੀਤਾ ਸੀ। ਉੱਥੇ ਸਟੱਡੀ ਸੀ ਮਹੱਲਾ, ਗੁਰੂ ਤੇਗ ਬਹਾਦਰ ਸਾਹਿਬ ਥੋੜ੍ਹਾ ਜਿਹਾ ਗਿਆਨ ਆ। ਪਰ ਆ ਦੇਖਿਓ ਹੁਣ, ਕਹਿੰਦੀ ਜਿੱਦਾਂ ਬਰਸਾਤ ਦੀ ਮੀਂਹ ਪੈ ਜਾਂਦਾ ਹੋਵੇ ਨਾ, ਤੇ ਇੱਕ ਝੜੀ ਹੁੰਦੀ ਹੈ ਬੁਲਬਲਿਆਂ ਵਾਲੀ ਝੜੀ, ਇਹਨੀ ਝੜੀ ਲੱਗਦੀ ਹੈ, ਉਹ ਬੁਲਬਲੇ ਉੱਠਦੇ ਆ ਪਾਣੀ, ਉਹ ਫਿਰ ਉੱਠ ਉੱਠ ਕੇ ਉੱਥੇ ਗਏ ਉੱਠਦੇ। ਦੇਖੋ ਗੁਰੂ ਤੇਗ ਬਹਾਦਰ ਸਾਹਿਬ ਕਹਿੰਦਾ ਏਦਾਂ ਇਹ ਦੁਨੀਆਂ ਖਰੇ ਕਿੰਨੀ ਵਾਰੀ ਢੱਠੀ ਬਣੀ, ਕਿੰਨੀ ਵਾਰੀ ਸਾਰਾ ਕਰਨ। ਜੈਸੇ ਜਲ ਤੇ ਬੁੱਧ ਵਧਾ, ਕਹਿੰਦੇ ਬੁਲਬਲੇ ਨੂੰ, ਜੈਸੇ ਜਲ ਤੇ ਬੁੱਧ ਵਧਾ ਉਪਜੇ ਬਿਨਸੇ ਨੀਤ। ਤੇ ਜੇ ਤੂੰ ਇਹ ਗਿਆਨ ਸਮਝਣਾ ਹੈ ਤੇ ਨਾਮ ਨੂੰ ਕਹਿ, ਕਹੋ ਨਾਨਕ ਸੁਣ ਰੇ, ਕਹੋ ਨਾਨਕ ਸੁਣ ਮੀਤ, ਜਾਗ ਰਚਨਾ ਐਸੇ ਰਚੀ, ਤੂੰ ਵੀ ਨਾਮ ਜਪਦੇ ਉਹਨੂੰ ਸੁਣ, ਕਹੋ ਨਾਨਕ ਸੁਣ, ਜਿੱਥੇ ਕਹੋ ਨਾਨਕ ਸੁਣ ਰੇ ਮਨਾ, ਉੱਥੇ ਉਪਦੇਸ਼ ਹੈ, ਨਾਮ ਨੂੰ ਕਹਿ ਤੇ ਉਹਨੂੰ ਸੁਣ। ਇਸ ਕਰਕੇ ਜੇ ਚੀਜ਼ ਦੀ ਇਹ ਸਾਰੀ ਚੀਜ਼ ਹੀ ਉਹ ਸ਼ਬਦ ਦੀ ਤਾਕਤ ਨਾਲ ਬਣਾਉਂਦਾ ਹੈ, ਔਰ ਇਹ ਜਿਹੜਾ ਸ਼ਬਦ ਹੈ ਇਸੇ ਦੀ ਅਸੀਂ ਆ ਰਹੇ ਹਾਂ, ਵੀ ਪਵ ਜਲ ਬਿਨ ਸ਼ਬਦ ਕਿਉਂ, ਇਹ ਮਾਇਆ ਦਾ ਸਾਗਰ ਹੈ। ਮਾਇਆ ਕਾ ਮਾਰਨ ਗੁਰ ਸ਼ਬਦ ਹੈ, ਮਾਇਆ ਕਾ ਮਾਰਨ ਗੁਰ ਸ਼ਬਦ ਹੈ, ਹਮੇ ਸ਼ਬਦ ਜਲਾਏ, ਹਮੇ ਸ਼ਬਦ ਜਲਾ, ਹਮੇ ਵੀ ਸ਼ਬਦ ਦੀ ਕਮਾਈ ਤੋਂ ਬਗੈਰ ਨਹੀਂ ਮਰ ਰਹੇ। ਇਸ ਕਰਕੇ ਪਵ ਜਲ ਬਿਨ ਸ਼ਬਦ ਪਵ ਜਲ ਬਿਨ ਸ਼ਬਦ ਕਿਉਂ, ਹੈ ਨਾਮ ਬਿਨਾ ਜਗ ਰੋਗੇ ਬਿਆਪਿਆ, ਨਾਮ ਬਿਨਾ ਜਗ ਰੋਗੇ ਬਿਆਪਿਆ। ਨਾਮ ਕੀ ਚੀਜ਼ ਹੈ, ਬੜੀਆਂ ਕਿਤਾਬਾਂ ਲਿਖੀ ਜਾ ਰਹੀਆਂ, ਨਾਮ ਕੀ ਹੈ, ਨਾਮ 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 ਕੀ ਹੈ। ਕੋਈ ਖਜ਼ਾਨਾ ਗੁਰੂ ਨਾਨਕ ਜੋ ਸਾਨੂੰ ਦੇ ਗਿਆ ਉਹ ਕੋਈ ਨਹੀਂ ਦੱਸਦਾ। ਕਹਿੰਦੇ ਨਾਮ, ਸਿੱਧਾ ਨੇ ਪੁੱਛਿਆ, ਬਾਬਾ ਤੂੰ ਨਾਮ ਨਾਮ ਕਹਿ ਰਿਹਾ, ਨਾਮ ਕੀ ਚੀਜ਼ ਹੈ, ਉਹਦੀ ਮੂਰਤੀ ਹੈ। ਬਾਬਾ ਕਹਿੰਦਾ ਹਾਂ ਉਹਦੀ ਮੂਰਤੀ ਹੈ। ਕਹਿੰਦਾ ਉਹਦੀ ਕਿਹੋ ਜਿਹੀ ਮੂਰਤੀ ਹੈ, ਕਹਿੰਦਾ ਉਹ ਬੜੀ ਡੈਲੀਕੇਟ ਮੂਰਤ ਹੈ, ਬੜੀ ਸੂਖਮ ਮੂਰਤ, ਮੂਰਤੀ ਹੈ ਉਹਦੀ ਪਰ ਬੜੀ ਡੈਲੀਕੇਟ ਸੂਖਮ ਮੂਰਤ। ਕਹਿੰਦੇ ਬਾਬਾ ਤੇਰਾ ਨਾਮ ਮਾਇਆ ਦੇ ਵਿੱਚ ਹੈ ਕਿ ਮਾਇਆ ਤੂੰ ਪਰੇ ਹੈ। ਉਹ ਕਹਿੰਦੇ ਉਹ ਮਾਇਆ ਤੂੰ ਪਰੇ ਹੈ, ਨਾਮ ਨਿਰੰਜਨ, ਅੰਜਨ ਮਾਇਆ ਹੈ, ਨਿਰ ਅੰਜਨ ਮਾਇਆ ਤੂੰ ਪਰੇ, ਨਾਮ ਨਿਰੰਜਨ। ਕਹਿੰਦੇ ਬਾਬਾ ਉਹਦੀ ਕਾਇਆ ਹੈਗੀ ਹੈ, ਬੌੜੀ ਹੈ ਉਸ ਨਾਮ ਦੀ? ਕਹਿੰਦੀ ਹਾਂ। ਕਹਿੰਦੀ ਉਹਦੀ ਬੌੜੀ ਕੀ ਹੈ? ਲੈ ਫੜ ਲਿਓ ਹੁਣ ਬੌੜੀ ਜੋ ਬਾਬਾ ਦੱਸਦਾ। ਐਸੀ ਮਾਰੀ ਸਿੱਧਾ ਨੂੰ ਚੋਟ, ਕਹਿੰਦੇ ਨਾਮ ਦੀ ਬੌਡੀ ਕੀ ਹੈ, ਕਿਹੜੇ ਸਰੀਰ ਹੈ ਉਹਦਾ? ਕਹਿੰਦਾ ਉਹ ਪ੍ਰਕਾਸ਼ ਹੀ ਉਹਦੀ ਬੌਡੀ, ਪ੍ਰਕਾਸ਼ ਦੀ ਬੌਡੀ ਬਣਾ ਲਓ। ਨਾਮ ਨਿਰੰਜਨ ਕਾਇਆ ਕਾ ਨਾਮ ਨਿਰੰਜਨ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ। ਇਹ ਨਾਮ ਦੀ ਡੈਫੀਨੇਸ਼ਨ ਐਸੀ ਹੈ ਜਿਹੜੀ ਕਿਤੇ ਨਹੀਂ ਮਿਲ ਸਕਦੀ। ਨਾਮ ਬੜੀ ਡੈਲੀਕੇਟ ਸੂਖਮ ਮੂਰਤ ਹੈ ਔਰ ਉਹ ਮਾਇਆ ਤੋਂ ਪਰੇ ਹੈ ਨਾਮ ਨਿਰੰਜਨ, ਔਰ ਉਹ ਪ੍ਰਕਾਸ਼ ਹੀ ਪ੍ਰਕਾਸ਼ ਹੈ। ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ਼। ਆਂਦੀ ਪਾਛੇ ਜੋ ਜਲ ਬਰਖੇ ਤੈਂ ਤੇਰਾ ਜਨ ਪੀਨਾ, ਕਹੋ ਕਬੀਰ ਮਨੇ ਪਿਆ ਪ੍ਰਗਾਸ਼ਾ ਉਹਦੇ ਭਾਨ ਜਬ ਚੀਨਾ। ਅੰਦਰ ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਂਦਾ ਔਰ ਵੱਧਦਾ ਵੱਧਦਾ ਪ੍ਰਕਾਸ਼ ਫਿਰ ਬਹੁਤ ਵੱਧ ਜਾਂਦਾ ਹੈ, ਚੌਰ ਖੰਡਾਂ ਬ੍ਰਹਮੰਡਾਂ 'ਚ ਫੈਲ ਜਾਂਦਾ ਉਹ ਪ੍ਰਕਾਸ਼। ਇਹ ਨਾਮ ਦੀਆਂ ਐਸੀਆਂ ਖੇਡਾਂ ਜਿਹੜੀਆਂ ਅਸੀਂ ਥੋੜ੍ਹੀਆਂ ਜਿਹੀਆਂ ਸਮਝ ਸਕਦੇ ਹਾਂ ਪੜ੍ਹ ਕੇ, ਪਰ ਜਿਹਨਾਂ ਨਾਲ ਬੀਤੀਆਂ ਹੈ ਉਹ ਮਹੱਲਿਆਂ ਨਾਲ ਆਪਣੀ ਬਾਣੀ 'ਚ ਲਿਖਤਾ ਵੀ ਜਿਹੜਾ ਨਾਮ ਹੈ ਝਿਲ ਮਿਲ ਕਾਰ ਦੇ ਸੰਤਾ ਤੈ ਅਨਹਤ ਸ਼ਬਦ ਬਜੰਤਾ, ਬੜੀਆਂ ਚੀਜ਼ਾਂ ਲਿਖੀਆਂ ਇਸ ਲਈ। ਲੇਕਿਨ ਇਹ ਨਾਮ ਪ੍ਰਕਾਸ਼ ਹੀ ਪ੍ਰਕਾਸ਼ ਹੈ, ਰੌਸ਼ਨੀ ਰੌਸ਼ਨੀ ਹੈ, ਜੋਤ ਹੀ ਜੋਤ ਹੈ। ਇਸ ਕਰਕੇ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ, ਇਹ ਉਸ ਨਾਮ ਤੋਂ ਬਗੈਰ ਸਾਰਾ ਜੱਗ ਹਉਮੈ ਦੇ ਰੋਗ 'ਚ ਫਸੇ ਆ। ਨਾਮ ਬਿਨਾ ਜੱਗ ਰੋਗੇ ਵਿਆਪਿਆ, ਨਾਮ ਬਿਨਾ ਜੱਗ ਤਰ ਨਹੀਂ ਸਕਦਾ, ਕਿਉਂਕਿ ਡੁੱਬਦਾ ਡੁੱਬੇ ਡੁੱਬੇ ਮਰੀਏ, ਡੁੱਬਦਾ ਡੁੱਬੇ ਡੁੱਬੇ ਮਰੀਏ। ਇਹ ਨਾਮ ਦੇ ਰਾਸਤੇ ਤੇ ਆਉਂਦਾ ਨਹੀਂ ਹੈ ਪਰ ਬਾਣੀਆਂ ਪੜ੍ਹਨ ਜਾ ਰਿਹਾ, ਸਿੱਖੀ ਦੇ ਹੋਰ ਕੰਮ ਕਰ ਰਿਹਾ ਹੈ। ਜਿਹਦੇ ਹਾਂ ਉਹ ਡੁੱਬਣ ਵਾਲੇ ਕੰਮ ਹੈ, ਤਰਨ ਵਾਲਾ ਕਿਹੜਾ ਕੰਮ ਹੈ?
ਪਵ ਜਲ ਬਿਨ ਸਭ ਕਿਉਂ ਤਰੀਏ, ਪਵ ਜਲ ਬਿਨ ਸਭ ਕਿਉਂ।
ਪੋਥੀ ਪੰਨਾ 1125, ਰਾਗ ਭੈਰੋ ਮਹੱਲਾ ਪਹਿਲਾ ਘਰ ਦੂਜਾ, ਜਿੱਥੇ ਘਰ ਆ ਜੇ ਉਹ ਤਪਲੇ ਦੀ ਤਾਲ ਵੱਲ ਇਸ਼ਾਰਾ ਹੈ। ਪਹਿਲਾ ਘਰ, ਦੂਜਾ, ਤੇਰਵਾਂ, ਚੌਦਵਾਂ, ਇਹ ਕੋਈ ਤਪਲੇ ਦੀਆਂ ਤਾਲਾਂ ਹੈ ਉਹਨਾਂ ਵੱਲ ਹੈ। ਹਾਲੀ ਸਾਨੂੰ ਇਸ ਗਿਆਨ ਦਾ ਨਹੀਂ ਪਤਾ ਪਰ ਲਿਖਿਆ ਘਰ ਇਹ ਤਪਲੇ ਨਾ ਹੋਏਗਾ, ਬਾਕੀ ਭੈ ਰਾਗ ਭੈਰੋ ਮਹੱਲਾ ਪਹਿਲਾ। ਪਰ ਯਾਦ ਰੱਖੋ ਤੇ ਬਾਬੇ ਦਾ ਨਾਂ ਹੈ, ਗੁਰੂ ਨਾਨਕ ਦੀ ਬਾਣੀ ਨਹੀਂ ਹੈ, ਇਹ ਮਹੱਲਿਆਂ ਦੀ ਬਾਣੀ ਹੈ। ਇਸ ਕਰਕੇ ਪਹਿਲ ਸ਼ਬਦ ਸ਼ੁਰੂ ਹੁੰਦਾ
ਗੁਰ ਕੈ ਸਭ ਦੇ, ਗੁਰ ਕੈ ਸਭ ਦੇ ਤਰੇ ਮਨ ਕੇ ਤੇ।
ਸਾਡੇ ਰਿਸ਼ੀ ਮੁਨੀ ਤਰਦੇ ਹੈ ਇਸ ਸ਼ਬਦ ਨਾਲ, ਪਰ ਇਹ ਸ਼ਬਦ ਕਿਸੇ ਗੁਰੂ ਕੋਲੋਂ ਲੈਣਾ ਪੈਂਦਾ ਹੈ, ਕੋਈ ਨਾ ਕੋਈ ਗੁਰੂ ਧਾਰ ਕੇ ਉਹਦੇ ਕੋਲ ਦੀਖਿਆ ਲੈਣੀ ਪੈਂਦੀ ਹੈ। ਜੋ ਮਹਾਰਾਜ ਇੱਥੋਂ ਸ਼ੁਰੂ ਕਰਦੇ ਵੀ ਸਾਡੇ ਤੇ ਰਿਸ਼ੀ ਮੁਨੀਆਂ ਸਾਰੇ ਸ਼ਬਦ ਨਾਲ ਤਰਦੇ ਆਏ,
ਗੁਰ ਕੈ ਸਭ ਦੇ ਤਰੇ ਮੁਨ ਕੇ ਤੇ, ਇੰਦਰਾਦਕ ਬ੍ਰਹਮਾਦ ਤਰੇ, ਇੰਦਰਾਦਿਕ ਬ੍ਰਹਮਾਦ ਤਰੇ, ਸਨਕ ਸਨੰਦਨ ਤਪਸੀ ਜਨ ਕੇ, ਸਨਕ ਸਨੰਦ ਤਪਸੀ ਜਨ ਕੇ, ਗੁਰ ਪ੍ਰਸਾਦੀ ਪਾਰੇ ਪਰੇ, ਗੁਰ ਪ੍ਰਸਾਦੀ ਪਾਰੇ ਪਰੇ।
ਦਰਿਆ ਦੇ ਕੰਢੇ ਕਈ ਬੇੜੀਆਂ ਖੜੀਆਂ ਹੁੰਦੀਆਂ, ਤੁਸੀਂ ਪਾਰ ਜਾਣਾ ਹੈ ਕਿਸੇ ਬੇੜੀ 'ਚ ਚੜ ਜਾਓ ਪਾਰ ਹੋ ਜਾਓ, ਪਰ ਜੇ ਦੋਵਾਂ ਬੇੜੀਆਂ 'ਚ ਪੈਰ ਰੱਖੇ ਨਾ ਤੁਹਾਨੂੰ ਪਤਾ ਕੀ ਉਹਦਾ ਅਸਰ ਹੁੰਦਾ। ਦੋਵਾਂ ਬੇੜੀਆਂ 'ਚ ਪੈਰ ਰੱਖ ਲਓ ਉਹ ਬੰਦਾ ਕਦੀ ਤਰੇਗਾ ਨਹੀਂ ਬਲਕਿ ਡੁੱਬ ਕੇ ਮਰੇਗਾ। ਇੱਕ ਬੇੜੀ 'ਚ ਚੜ ਜਾਓ, ਇੱਕ ਗੁਰੂ ਦੀ ਹੋ ਜਾਓ, ਇੱਕ ਗੁਰੂ ਦਾ ਸ਼ਬਦ ਲਾਓ ਉਹਦੇ ਮਗਰ ਲੱਗੋ ਔਰ ਉਹ ਤੁਹਾਨੂੰ ਪਾਰ ਲੈ ਜਾਏਗਾ। ਲੇਕਿਨ ਇਹਦੇ 'ਚ ਇੱਕ ਬਹੁਤ ਖਤਰਨਾਕ ਰਾਸਤਾ ਹੈ, ਕਾਚੇ ਗੁਰ ਤੇ ਮੁਕਤ ਨਾ ਹੋਊਗਾ। ਜਿਹੜਾ ਸ਼ਬਦ ਹੈ ਉਹ ਪੂਰੇ ਕੀ ਗੁਰ ਪੂਰੇ ਗੁਰ ਕੀ ਪੂਰੀ ਦਿਖਿਆ, ਬੜੇ ਧਿਆਨ ਨਾਲ ਸ਼ਬਦ ਲੈਣਾ ਪੈਣਾ। ਕਬੀਰ ਸਾਹਿਬ ਐਸੀ ਸਾਨੂੰ ਗਾਈਡਲਾਈਨ ਦਿੰਦੇ ਹੈ ਵੀ ਜੇ ਕਿਤੇ ਤੁਸੀਂ ਕੱਚੇ ਗੁਰੂ ਦੇ ਟੇਟੇ ਚੜ੍ਹ ਵੀ ਗਏ ਹੋ ਨਾ, ਸ਼ਬਦ ਲੈ ਲਿਆ ਉਹ ਰੱਬ ਦੇ ਵਾਸਤੇ ਉਤਰ ਜਾਓ ਛੇਤੀ। ਦੇਖੋ ਬੇੜਾ ਜਰਜਰਾ ਉਤਰ ਪਰਿਓ ਚਵੱਕ, ਕਿਉਂਕਿ ਉਹ ਬੇੜੇ ਚ ਫੂਟੇ 6000 ਉਹ ਚ ਪਾਣੀ ਪੈ ਜਾਣਾ, ਰਾਹ ਚ ਡੁੱਬ ਜਾਣਾ ਤੁਸੀਂ। ਇਸ ਕਰਕੇ ਗੁਰੂ ਧਾਰਨ ਵੀ ਬੜੇ ਧਿਆਨ ਨਾਲ ਕਰਨਾ ਪੈਣਾ, ਬਾਣੀ ਦੇ ਲਿਆ ਦੇਣਾ। ਉਹ ਗੁਰ ਕਰ ਜੋ ਬਾਹਰ ਨਾ ਕਰਨਾ, ਐਸੀ ਮਾਰ ਜੋ ਬਾਹਰ ਨਾ ਮਰਨਾ, ਗੁਰੂ ਉਹ ਕਰੋ ਜਿਹੜਾ ਪੂਰਾ ਕੋਈ ਹੋਵੇ। ਲੇਕਿਨ ਅਸੀਂ ਲੱਭੀਏ ਕਿੱਦਾਂ ਪੂਰਾ। ਇਸ ਕਰਕੇ ਸਾਨੂੰ ਵਾਰਨਿੰਗ ਹੈ ਵੀ ਜੇ ਕਿਸੇ ਦੇ ਮਗਰ ਲੱਗੇ ਉਹ ਕੱਚੇ ਦੇ ਤੇ ਉਹ ਮੁਬਾਰਕ ਹੈ, ਪਰ ਲੇਕਿਨ ਦੇਖੋ ਬੇੜਾ ਜਰਜਰਾ ਉਤਰ ਪਰੇ ਉਹ ਚਵੱਟ। ਐਸਾ ਨਾ ਹੋਵੇ ਵੀ ਫੂਟੇ 6000 ਥੱਲਿਓ ਪਾਣੀ ਆ ਕੇ ਬੇੜੇ ਬਹਿ ਜਾਏ। ਇਹ ਗਾਈਡਲਾਈਨਸ ਹੈ। ਲੇਕਿਨ ਸਾਨੂੰ ਇੱਕ ਸਿੱਕਾਬੰਦ ਚੀਜ਼ ਮਿਲਦੀ ਹੈ, ਪੂਰੇ ਗੁਰ ਕੀ ਪੂਰੀ ਦੇਖਿਆ। ਜਿਹੜੇ ਖੰਡੇ ਬਾਟੇ ਦੀ ਪੌਲ ਜਿਹੜੀ ਗੁਰੂ ਗੋਬਿੰਦ ਰਾਏ ਨਾਲ ਲਈ ਔਰ ਗੋਬਿੰਦ ਸਿੰਘ ਬਣਿਆ, ਔਰ ਜਿਹੜੀ ਉਹ ਪੌਲ ਲੈ ਕੇ ਨਾਮ ਜਪਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਉਹਦੇ ਵਿੱਚ ਫਤਿਹ ਤੇ ਗੁਰਮੰਤਰ ਮਿਲ ਜਾਂਦਾ ਹੈ ਚੁਆਖਰਾ, ਜਿਹੜਾ ਉਹ ਗੁਰਮੰਤਰ ਚੁਆਖਰਾ ਜਪਦਾ ਹੈ ਔਰ ਉਸ ਖੰਡੇ ਬਾਟੇ ਦੀ ਪੌਲ ਲੈ ਕੇ ਉਹਦੇ ਪਿੱਛੇ ਦਸੇ ਗੁਰੂ ਚਾਰ ਸਾਹਿਬਜ਼ਾਦੇ ਪੰਜ ਪਿਆਰੇ ਸਭ ਦੀ ਤਾਕਤ ਹੁੰਦੀ ਹੈ। ਕਿਉਂਕਿ ਜਿਸ ਗੁਰੂ ਕੋਲੋਂ ਦੀਖਿਆ ਲਓਗੇ ਜਿੱਥੇ ਤੱਕ ਉਹਦੀ ਪਹੁੰਚ ਹੈ ਉੱਥੇ ਤੱਕ ਤੁਹਾਨੂੰ ਲਿਜਾਏਗਾ। ਗਾਂ ਪਰਮੇਸ਼ਰ ਪ੍ਰਭ ਕਾ ਲਿਆ ਕਿਸੇ ਕਾ ਇੱਕ ਤਿਲ ਨਾ ਗਵਾਏ, ਅਗਲਿਆਂ ਨੂੰ ਮੁੜ ਕੇ ਫੇਰ ਜਨਮ ਦੇ ਕੇ ਪੂਰੇ ਦੇ ਲੜ ਲਾ ਕੇ ਫੇਰ ਉਹਨੂੰ। ਅਸੀਂ ਇੱਥੇ ਹੱਡ ਬੀਤੀ ਦੱਸਣ ਰਹਿ ਨਹੀਂ ਸਕਦੇ, ਔਰ ਹਮੇਸ਼ਾ ਉਸ ਬੰਦੇ ਦਾ ਹੱਡ ਬੀਤੀ ਦੱਸਣੀ ਚਾਹੀਦੀ ਜਿਹੜਾ ਗੁਜ਼ਰ ਗਿਆ ਹੋਵੇ। ਉਹਦੀ ਨਾਮ ਦੀਆਂ ਖੇਡਾਂ ਜੀਂਦੇ ਜੀ ਦੀਆਂ ਦੱਸਣਾ ਕੁਫਰ ਹੈ, ਕਿਉਂਕਿ ਪਤਾ ਨਹੀਂ ਕੱਲ ਨੂੰ ਡਿੱਗ ਪਵੇ ਫਿਰ ਕੀ ਹੋ, ਉਹ ਤੁਹਾਡੀਆਂ ਸਾਰੀਆਂ ਕਹਾਣੀਆਂ ਦੱਸੀਆਂ ਫੇਲ ਹੋ ਜਾਣਗੀਆਂ। ਮੈਨੂੰ ਗਾਈਡ ਕਰਨ ਵਾਲਾ ਸੁਰਿੰਦਰ ਸਿੰਘ ਸੀ, ਔਰ ਆ ਪੂਰੇ ਗੁਰ ਕੀ ਪੂਰੀ ਦੀਖਿਆ ਵਾਲੀ ਗੱਲ ਆਉਣੀ ਹੈ। ਉਹਨਾਂ ਦਾ ਬਾਪ ਸੂਬੇਦਾਰ ਹਰਭਜਨ ਸਿੰਘ ਸੀ ਮਿਲਟਰੀ 'ਚ, ਉਹ ਐਡਾ ਤਕੜਾ ਵਿਆਸੀ ਸੀ ਵੀ ਉਹਨੂੰ ਹੈੱਡ ਕਲਰਕ ਸੀ, ਔਰ ਅੰਗਰੇਜ਼ ਡਰਦੇ ਸੀ ਬ੍ਰਿਗੇਡੀਅਰ ਵਗੈਰਾ ਸਾਰੇ। ਦੇਖੋ ਸੁਭਦਰ ਸਾਹਿਬ ਕੀ ਆਂਖੇ ਖੁੱਲੀ ਹੈ, ਆਪਣੀ ਕੁਰਸੀ ਪਰ ਬੈਠੇ ਹੈ, ਉਹ ਸਮਾਧੀ ਮੇ ਤੋਂ ਨਹੀਂ ਹੈ। ਫਿਰ ਆਪਣੇ ਚਪੜਾਸੀ ਨੂੰ ਕਰਨਲ ਜਨਰਲ ਭੇਜਦੇ ਸੀ, ਜਾਓ ਸੁਭਦਰ ਤੇ ਆ ਕੇ ਜੇ ਫਾਈਲ ਰੱਖੋ, ਫਿਰ ਉਹ ਫਾਈਲ ਰੱਖਦੇ। ਬਾਊ ਮਾਲ ਸਿੰਘ ਜੀ ਆਪ ਦੱਸਦੇ ਵੀ ਅਸੀਂ ਉਹਨਾਂ ਨੂੰ ਕਈ ਵਾਰੀ ਬਾਹਰ ਹੀ ਸਮਾਧੀ ਲੱਗ ਜਾਣੀ, ਉੱਤੇ ਸਨੋਹ ਪੈ ਜਾਣੀ ਜੰਮੂ ਵਾਲਾ ਇੱਧਰ ਸਾਰੇ, ਅਸੀਂ ਉਹਨਾਂ ਨੂੰ ਸਨੋਹ ਚੋਂ ਤੀਸਰੇ ਦਿਨ ਕੱਢ ਕੇ ਲਿਆਉਣਾ ਸਮਾਧੀ 'ਚ। ਇਹ ਸੀ ਸੂਬੇਦਾਰ ਹਰਭਜਨ ਸਿੰਘ। ਉਹਨਾਂ ਦਾ ਲੜਕਾ ਸੀ ਡਾਕਟਰ ਸੁਰਿੰਦਰ ਸਿੰਘ, ਜਿਹੜੇ ਕਿ ਚਾਰ ਲੜਕੇ ਪਹਿਲਾਂ ਮਰ ਚੁੱਕੇ ਸੀ ਔਰ ਇੱਕੋ ਹੀ ਜਿੰਦਾ ਸੀ, ਇਹ ਕੁਰਾਲੀ ਦੇ ਆਲੂ ਵਾਲੀਏ ਖਾਨਦਾਨਾਂ ਚੋਂ। ਇਹ ਡਾਕਟਰ ਸੁਰਿੰਦਰ ਸਿੰਘ ਉਹਨਾਂ ਦਾ ਲੜਕਾ ਸੀ ਅਤੇ ਸੂਬੇਦਾਰ ਹਰਭਜਨ ਸਿੰਘ ਜਦੋਂ ਰਿਟਾਇਰ ਹੋ ਕੇ ਆ ਗਏ, ਉਹਨਾਂ ਦਾ ਜਿਹੜਾ ਪਹਿਲਾ ਲੜਕਾ ਹੋਇਆ ਉਹ ਉੱਥੋਂ ਬਾਅਦ 4-5 ਸਾਲ ਦਾ ਹੋਇਆ, ਉਹਨੂੰ ਅੰਮ੍ਰਿਤ ਛਕਾਉਣ ਲੈ ਗਏ, ਔਲ ਦਿੱਤੀ, ਘਰ ਆਣ ਕੇ ਦੂਸਰੇ ਦਿਨ ਗੁਜ਼ਰ ਗਏ, ਨਾ ਬਿਮਾਰ ਨਾ ਕੁਛ। ਉਹ ਬੜੇ ਸਾਧੂ ਸੁਭਾਅ ਸੀ, ਸਾਰੇ ਪਿੰਡ ਵਾਲੇ ਅਫਸੋਸ ਕਰਨ ਲੱਗੇ, ਕਹਿੰਦੇ ਭਾਣੇ 'ਚ ਥੋੜ੍ਹੇ ਸਾਲਾਂ ਬਾਅਦ ਇੱਕ ਹੋਰ ਲੜਕਾ ਹੋਇਆ, ਉਹ ਵੀ ਵੱਡਾ ਹੋਇਆ, ਉਹਨੂੰ ਪੌਲ ਛਕਾਉਣ ਲੱਗੇ ਅਤੇ ਜਿਹੜੀ ਸੂਬੇਦਾਰ ਨਹੀਂ ਸੀ ਛੱਡੇ ਨਾ, ਕਹਿੰਦੀ ਨਹੀਂ ਇਹ ਬਹਿਣ ਨਹੀਂ ਦੇਣਾ, ਇਹ ਵੀ ਗੁਜ਼ਰ ਜਾਊਗਾ। ਉਹਨੇ ਦੱਸਿਆ ਨਾ, ਕਹਿੰਦੇ ਨਹੀਂ ਉਹ ਤਾਂ ਕਿਤੇ ਹੋ ਗਏ ਪਾਣੀ 'ਚ ਸੀ ਤੂੰ, ਕਿਉਂਕਿ ਬੜੇ ਗੁਪਤ ਸੀ। ਉਹਨੇ ਦੂਸਰਾ ਬੱਚਾ, ਇਹ ਮੈਨੂੰ ਸਾਰੀ ਕਹਾਣੀ ਡਾਕਟਰ ਸੁਰਿੰਦਰ ਸਿੰਘ ਆਪਣੇ ਭਰਾਵਾਂ ਨੂੰ ਦੱਸ, ਕਹਿੰਦੇ ਦੂਸਰਾ ਬੱਚਾ ਜਿਸ ਵੇਲੇ ਉਹ ਹੋਇਆ ਔਰ ਉਹਨੂੰ ਵੀ ਲੈ ਗਏ ਅਮਰਿਸ਼ ਕੌਣ, ਉਹ ਜਿਸ ਵੇਲੇ ਪੰਜਾਂ ਪਿਆਰਿਆਂ ਕੋਲ ਪੌਲ ਦਿੱਤੀ, ਤੀਸਰੇ ਦਿਨ ਉਹ ਵੀ ਗੁਜ਼ਰ ਗਏ। ਅਤੇ ਡਾਕਟਰ ਸਾਹਿਬ ਕਹਿੰਦੇ ਫਿਰ ਮੈਂ ਪੈਦਾ ਹੋਇਆ, ਮੇਰੀ ਵਾਰੀ। ਜਿਸ ਵੇਲੇ ਮੇਰਾ ਪਹਿਲਾ ਭਰਾ ਗੁਜ਼ਰਿਆ ਤਾਂ ਉਸ ਵੇਲੇ ਮੇਰੇ ਬਾਪੂ ਜੀ ਨਾਲ ਜਾ ਕੇ ਜਿਹੜਾ ਸ਼ਮਸ਼ਾਨ ਭੂਮੀ 'ਚ, ਜਾਂ ਜਦੋਂ ਉਹ ਬੱਚਾ ਸੜ ਰਿਹਾ ਸੀ ਜਾਂ ਸਾਰਾ, ਅਤੇ ਉਹ ਆਪਣੀ ਜੇਬ 'ਚੋਂ 100 ਰੁਪਏ ਦਾ ਨੋਟ ਕੱਢ ਕੇ ਅਤੇ ਚਿਤਾ 'ਚ ਪਾ ਤਾ, ਅਤੇ ਸਾਰੇ ਪਿੰਡ ਵਾਲੇ ਕਹਿਣ ਲੱਗੇ ਵੀ ਸੂਬੇਦਾਰ ਸਾਹਿਬ ਦਾ ਬੱਚੇ ਗੁਜ਼ਰ ਜਾਂਦੇ ਆ, ਦਿਮਾਗ ਸੀ ਜਿਹੜੀ ਹੈ। ਉਹ ਘਰ ਆ ਗਏ, ਲੇਕਿਨ ਜਿਹੜੇ ਉਹ ਜਾਣੀ ਸੀ ਉਹਨਾਂ ਦੇ ਵਿਆਸੀ ਜਾਣ, ਉਹ ਆਣ ਕੇ ਪੁੱਛਣਗੇ ਸੁਖਦਰ ਸਾਹਿਬ ਇਹ ਦੱਸੋ ਤੁਸੀਂ 100 ਰੁਪਏ ਦਾ ਨੋਟ ਕੱਢ ਕੇ ਬੱਚੇ ਦੀ ਸੀੜੀ 'ਚ ਸਾਲ ਸਿੱਟਿਆ, ਕੀ ਗੱਲ ਹੈ? ਉਹ ਨੇ ਇਸ਼ਾਰਾ ਕੀਤਾ ਅੰਦਰ ਆ ਜਾਓ। ਕਹਿੰਦਾ ਭਾਈ ਇਹ ਹੁਕਮ ਕੀ ਹੈ? ਇਹਦੀ ਇੰਨਾ ਬਿਮਾਰੀ 'ਤੇ ਖਰਚ ਹੋਇਆ, ਉਹਨਾਂ ਦਾ ਜੰਮਿਆ ਇੰਨਾ ਕੁਛ, ਅਤੇ ਇਹਦਾ ਪਿਛਲਾ ਲੇਖਾ ਕੋਈ ਸੌ ਦਮੜੇ ਰਹਿੰਦਾ? ਅਤੇ ਮੈਂ ਕਿਹਾ ਵੀ ਜਾ ਭਲਿਆ ਸੁੱਖਾ ਮਰ ਕੇ ਨਾ ਵੀ ਤੇਰਾ ਲੇਖਾ ਨਿਬੜਿਆ ਮੇਰੇ ਦਾ। ਸੋ ਪੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਏ, ਧੀਆਂ ਪੁੱਤ ਸੰਜੋਗ ਮੂਰਖ ਜਾਣੇ ਆਪਣੇ। ਇਹ ਵੀ ਲੇਖੇਦਾਰ ਹੈ ਜੋ ਸੰਜੋਗ 'ਚ, ਉਹਨੇ ਸੁੱਟ ਕੇ ਕਹਿੰਦੇ ਭਾਈ ਇਹਦਾ, ਮੈਂ ਕਿਹਾ ਵੀ ਮੁੜ ਕੇ ਨਾ ਰਹਿਦਾ। ਉਹ ਫਿਰ ਸਾਰੇ ਪਿੰਡ ਵਾਲੇ ਕਹਿੰਦੇ ਸੁਬਦਾਰ ਸਾਹਿਬ ਇਹ ਖੇਡ ਕੀ ਹੈ? ਕਹਿੰਦਾ ਭਾਈ ਇਹ ਸਾਰੇ ਪਿਛਲੇ ਜਨਮ ਦੇ ਸਿੱਧ ਹੈ, ਜੋਗੀ ਆ, ਬੜੀਆਂ ਬੜੀਆਂ ਤਪੱਸਿਆ ਕੀਤੀਆਂ, ਪਰ ਸ਼ਬਦ ਆਪਣੇ ਮਨ ਆਪਣੇ ਗੁਰੂਆਂ ਕੋਲੋਂ ਲੈ ਕੇ ਕੱਚੇ ਦੇ ਸ਼ਬਦ ਨਾ ਮੁਕਤ ਨਹੀਂ ਹੋ ਸਕਦੇ, ਕਿਉਂਕਿ ਬਾਬਾ ਨਾਨਕ ਲਿਖਦਾ ਆਪਣੀ ਬਾਣੀ 'ਚ ਕਾਚੇ ਗੁਰਤੇ ਮੁਕਤ ਨਾ ਹੁਆ ਦੱਖਣੀ ਓਂਕਾਰ। ਕਹਿੰਦੇ ਮੁਕਤ ਨਹੀਂ ਸੀ ਹੁੰਦੇ ਤੇ ਮੇਰੇ ਘਰ ਆਣ ਕੇ ਜਨਮ ਲੈ ਲੈਂਦੇ ਆ, ਇੱਥੋਂ ਬਾਅਦ ਇਹਨਾਂ ਨੂੰ ਮੈਂ ਖੰਡੇ ਬਾਟੇ ਦੀ ਪੌਲ ਪੂਰੇ ਗੁਰੂ ਦੇ ਲੜ ਲਾ ਦਿੰਦਾ, ਉੱਥੋਂ ਬਾਅਦ ਇਹਨਾਂ ਦੇ ਸਭ ਕੁਝ ਪੂਰਾ, ਅਤੇ ਮੈਨੂੰ ਤਾਂ ਖੁਸ਼ੀ ਹੁੰਦੀ ਹੈ ਵੀ ਜਾਓ ਭਾਈ ਆਪਣੇ ਆਪਣੇ ਥਾਂ। ਸੋ ਪੂਰੇ ਗੁਰ ਕੀ ਪੂਰੀ ਦਿਖੇ। ਅਸੀਂ ਇਹ ਐਵੇਂ ਚੀਜ਼ਾਂ ਨਹੀਂ ਕਹਿ ਰਹੇ, ਬਾਬਾ ਸਾਹਿਬ ਸਿੰਘ ਜੀ ਉਨੇ ਵਾਲੇ ਇਹ ਪੈਦਾ ਨਹੀਂ ਸੀ ਹੋ ਰਹੇ, ਗੁਰੂ ਨਾਨਕ ਦੀ ਅੰਸ਼ 'ਚੋਂ, ਔਰ ਉਹਨਾਂ ਨੂੰ ਮਾਣ ਹੋ ਗਿਆ ਸੀ ਵੀ ਸਾਨੂੰ ਖੰਡੇ ਬਾਟੇ ਦੀ ਜਿਹੜੀ ਪੌਲ ਅਨੰਦਪੁਰ ਸਾਹਿਬ ਚੇਂਜ ਲਿਆਉਂਦੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ, ਸਾਨੂੰ ਬੇਦੀਆਂ ਨੂੰ ਕੀ ਹੋਣਾ, ਸਾਡਾ ਤਾਂ ਬਾਬਾ ਨਾਨਕ ਆ ਉੱਤੇ, ਉਹਨਾਂ ਦੇ ਜਿਹੜਾ ਉਹ ਕਲਾਧਾਰੀ ਜਾਂ ਫਲਾਣੇ ਬਾਬੇ ਸੀ ਵੱਡੇ ਵੱਡੇ, ਉਹ ਸ਼ਿਕਾਇਤ ਅਨੰਦਪੁਰ ਸਾਹਿਬ ਤੱਕ ਪਹੁੰਚ ਗਈ ਜੀ, ਉਹ ਤਾਂ ਤੁਸੀਂ ਜਿਹੜੀ ਪੌਲ ਚਲਾਈ ਹੈ ਉਹ ਤਾਂ ਆਕੀ ਬੈਠੇ। ਗੁਰੂ ਮਹਾਰਾਜ ਦੇ ਸਵੈ ਕਹਿ ਨਿਕਲਿਆ, ਕਹਿੰਦੇ ਜੇ ਪੂਰੇ ਗੁਰ ਦੀ ਪੂਰੀ ਦੇਖਿਆ ਤੂੰ ਅੱਕ ਗਿਆ ਤਾਂ ਇਹਨਾਂ ਦੀ ਅੰਸ਼ ਬੰਦ ਆ, ਅੱਜ ਤੋਂ ਉਹਨਾਂ ਦੀ ਨਰੀਨਾ ਔਲਾਦ ਪੈਣੀ ਬੰਦ ਹੋ ਗਈ। ਹਾਰ ਕੇ ਜਿਹੜਾ ਬਾਬਾ ਕਲਾਧਾਰੀ ਸੀ ਉਹ ਬੀਬੀ ਉਹਨਾਂ ਦੀ ਜਿਹੜੀ ਸੀ ਜਿਹਦੇ ਪੇਟੋਂ ਗਾਂ ਬਾਬਾ ਸਾਹਿਬ ਸਿੰਘ ਹੋਇਆ, ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਸਮਕਾਲੀ ਹੋਇਆ ਔਰ ਜਿਹੜਾ ਮਿਸਲਾਂ ਦਾ ਫੈਸਲਾ ਕਰਾਉਂਦਾ ਰਿਹਾ, ਉਹਦਾ ਨਾਂ ਸਿੰਘ ਸੀ, ਔਰ ਉਹ ਫਿਰ ਪੈਦਾ ਹੋਇਆ। ਮੈਨੂੰ ਤਾਂ ਸਾਰੀ ਹਿਸਟਰੀ ਹੈ ਵੀ ਮੇਰੀ ਨਾਨੀ ਦੇ ਪੇਕੇ ਭੜੋਲੀਆਂ ਉਹਦੇ ਉਹਨੇ ਦੇ ਲਾਗੇ ਸੀ ਅਤੇ ਮੈਂ ਉੱਥੇ ਜਾ ਕੇ ਸਾਰੀ ਚੀਜ਼ ਸਟੱਡੀ ਕੀਤੀ। ਉਹ ਲੈ ਕੇ ਨਾ ਡੋਲੀ 'ਚ ਪਾ ਕੇ ਉਹ ਕਲਾ ਤਾਰੀ, ਉਹ ਕਹਿੰਦੇ ਉਹ ਇਹ ਬਾਗ ਖਾਲੀ ਨਹੀਂ ਜਾਣਾ, ਬੀਬੀ ਨੂੰ ਲੈ ਜਾਓ ਉੱਥੇ ਜਾ ਕੇ, ਅਤੇ ਗੁਰੂ ਮਹਾਰਾਜ ਦੇ ਉਹ ਦਿਆਲ ਨੇ ਅਤੇ ਸਾਰਾ ਉਹ ਬੜਾ ਖੁਸ਼ ਹੈ। ਜਦੋਂ ਆਏ ਸਾਰੀ ਮਹਾਰਾਜ ਦਿਆਲ ਸੀ, ਕਹਿਣ ਲੱਗੇ ਜਾਓ ਫਿਰ ਐਸਾ ਯੋਧਾ ਪੈਦਾ ਹੋਏਗਾ ਜਿਹੜਾ ਟੱਕੀਆਂ ਛਡਾ ਕੇ ਲਿਆਏਗਾ ਔਰ ਬੜੇ ਬੜੇ ਮੁਗਲਾਂ ਦੇ ਸਿਰ ਪੰਨੇਗਾ, ਐਸਾ ਸਾਹਿਬਜ਼ਾਦਾ ਪੈਦਾ ਹੋਏਗਾ ਫਿਰ। ਪਰ ਉਹਦਾ ਨਾਂ ਤੁਸੀਂ ਸਾਹਿਬ ਸਿੰਘ ਰੱਖਣਾ, ਹੋਰ ਕੋਈ ਚੀਜ਼ ਨਾ ਉਹਨੂੰ ਸਿੰਘ ਬਣਾਉਣਾ। ਉਹ ਫਿਰ ਬਾਬਾ ਸਾਹਿਬ ਸਿੰਘ ਪੈਦਾ ਹੋਇਆ, ਔਰ ਉਹਨੇ ਹੀ ਜਿਸ ਵੇਲੇ ਅਕਾਲ ਤਖਤ ਦੇ ਸਾਹਮਣੇ ਮਿਸਲਾਂ ਲੜਦੀਆਂ ਸੀ ਸਦਾ ਹੀ, ਔਰ ਉਹਨੇ ਸਾਰੀਆਂ ਮਿਸਲਾਂ ਖੜੀਆਂ ਕਰ ਲਈਆਂ ਵੀ ਕਿਉਂ ਆਪਸ 'ਚ ਲੜ ਰਹੇ ਹੋ, ਜਿਹੜਾ ਹਾਲੇ ਆਉਂਦੇ ਅਹਿਮਦ ਸ਼ਾਹ ਅਬਦਾਲੀ ਦੇ ਤੁਸੀਂ ਉਹਨਾਂ ਨੂੰ ਮਾਰਨਾ, ਤੁਸੀਂ ਇੱਕ ਹੋ ਜਾਓ ਸਾਰੇ। ਉਹ ਫਿਰ ਕਹਿੰਦੇ ਬਾਬਾ ਜੀ ਜਿਹਨੂੰ ਤੁਸੀਂ ਕਹਿ ਦਿਓਗੇ ਉਹ ਅਸੀਂ ਸਾਰੇ ਉਹਦੇ ਅੰਡਰ ਕੰਮ ਕਰਨ ਨੂੰ ਤਿਆਰ ਹਾਂ। ਕਹਿੰਦੇ ਸਾਰੀਆਂ ਪਾਲਾਂ ਦੇਖ ਕੇ ਉਹ ਐਡਾ ਵੱਡਾ ਨਾਮ ਦਾ ਧਨੀ ਸੀ ਬਾਬਾ ਸਾਹਿਬ ਸਿੰਘ, ਔਰ ਦੇਖਦਾ ਗਿਆ ਦੇਖਦਾ ਗਿਆ, ਇੱਕ ਨੌਜਵਾਨ ਮੁੰਡਾ 17-18 ਸਾਲ ਦਾ, ਉਹ ਸੀ ਆਪਣਾ ਉਹਦੀ ਇੱਕ ਅੱਖ ਕਾਣੀ ਸੀ, ਔਰ ਉਹ ਐਦਾਂ ਕਹਿੰਦੇ ਉਰੇ ਆ ਕਾਕਾ ਉਰੇ ਆ। ਉਹ ਜਦੋਂ ਮੋਹਰੇ ਆਇਆ ਤਾਂ ਉਹਦੇ ਗਲ 'ਚੋਂ ਨੇ ਖੜਗ ਪਾ ਦਿੱਤੀ, ਜਕਾਰੇ ਬੁਲਾ ਦਿੱਤੇ ਵੀ ਅੱਜ ਤੋਂ ਸਾਰਿਆਂ ਦਾ ਆਗੂ ਇਹ ਹੋਏਗਾ। ਉਹ ਸੀ ਮਹਾਰਾਜਾ ਰਣਜੀਤ ਸਿੰਘ, ਪੰਜਵਾਨੀ ਉਮਰ 'ਚ ਉਹਨਾਂ ਨੂੰ ਸਿਲੈਕਟ ਕੀਤਾ। ਔਰ ਉਹ ਬਾਬਾ ਜੀ ਐਡੇ ਬੰਦਗੀ ਵਾਲੇ ਸੀ ਸਾਰੇ, ਜਿਸ ਵੇਲੇ ਟੱਕੀਆਂ ਛਡਾਈਆਂ ਹੈ ਅਹਿਮਦ ਸ਼ਾਹ ਅਬਦਾਲੀ ਨਾਲ ਲੜਕੀਆਂ ਲਈ ਜਾ ਰਹੇ ਹਜ਼ਾਰਾਂ, ਉਸ ਵੇਲੇ ਬਾਬਾ ਜੀ ਉੱਥੇ ਸੀ, ਔਰ ਉਹਨਾਂ ਨਾਲ ਦਬਾਦਬ ਘੋੜਾ ਮੰਗਾਇਆ ਔਰ ਕਹਿਣ ਲੱਗੇ ਆਹਾ ਬੜਾ ਯੁੱਧ ਪਿਆ ਸਿੰਘਾਂ ਨੂੰ, ਮੇਰਾ ਘੋੜਾ ਲਿਆਓ। ਫਿਰ ਸ਼ਸਤਰ ਨਾ ਖਾਲੀ ਆਵਾਜ਼ 'ਚ ਹੀ ਗਰਾਊਂਡ 'ਚ ਹੀ ਇੱਕ ਘੋੜਾ ਮਾਜਿਆ ਥੱਕ ਕੇ, ਉੱਥੇ ਹੀ ਦੋ ਤਿੰਨ ਘੰਟੇ ਕੰਡਾ ਪਾਉਂਦੇ ਰਹੇ ਆਵਾਜ਼ 'ਚ, ਅਤੇ ਉੱਥੇ ਸਾਰਾ ਤੇ ਆਣ ਕੇ ਕਹਿਣ ਲੱਗੇ ਉਹ ਮੇਰੀ ਮੁੱਠ ਖੋਲੋ। ਫਿਰ ਉਹ ਮਾਲਿਸ਼ ਕਰਕੇ ਉਹਨਾਂ ਦੀ ਮੁੱਠ, ਕਹਿੰਦੇ ਅੱਜ ਯੁੱਧ ਦਾ ਸਵਾਦ ਆ ਗਿਆ ਸਿੰਘਾਂ ਨਾਲ, ਮੁਗਲਾਂ ਨੇ ਯੁੱਧ ਕੀਤਾ, ਫਿਰ ਕਿੰਨੇ ਹਜ਼ਾਰ ਲੜਕੀਆਂ ਛਡਾ ਕੇ ਲਿਆ ਰਹੇ। ਕਹਿੰਦੇ ਬਾਬਾ ਜੀ ਤੁਸੀਂ ਇੱਥੇ? ਕਹਿੰਦੇ ਮੈਂ ਤਾਂ ਉਹਨਾਂ ਦੇ ਨਾਲ ਯੁੱਧ ਕਰ ਰਿਹਾ ਸੀ। ਉਹਨਾਂ ਲੋਕਾਂ ਨਾਲ ਤੇਜ਼ ਸਾਂਢਣੀ ਸਵਾਰ ਐਸਾ ਭੇਜਿਆ ਉੱਥੇ ਵੀ ਜਾ ਕੇ ਪਤਾ ਕਰੋ ਉਸ ਜੰਗ ਦੇ ਮੈਦਾਨ 'ਚ ਵਾਪਸ ਆ ਰਹੇ ਨੇ ਸਿੰਘ, ਵੀ ਬਾਬਾ ਜੀ ਤੁਹਾਡੇ ਨਾਲ ਸੀ। ਕਹਿੰਦੇ ਜੇ ਬਾਬਾ ਜੀ ਨਾ ਹੁੰਦੇ ਤਾਂ ਅਸੀਂ ਜਿੱਤਣਾ ਕਿੱਥੇ ਸੀ? ਇਹ ਸਪਿਰਚੁਅਲ ਤਾਕਤ ਸੀ ਸ਼ਬਦ ਦੀ ਉਹਨਾਂ ਕੋਲ, ਔਰ ਫਿਰ ਸਾਰਾ ਐਡੇ ਤਕੜੇ ਉਹ ਨਹੀਂ ਸੀ ਪੈਦਾ ਹੁੰਦੇ ਜਿਨ ਚਿੱਕਰ ਫਿਰ ਖੰਡੇ ਬਾਟੇ ਦੀ ਪੌਲ ਲਈ, ਇਹ ਫਿਰ ਬਾਬਾ ਸਾਹਿਬ ਸਿੰਘ ਪੈਦਾ ਹੋਇਆ। ਅਸੀਂ ਮੈਂ ਆਪ ਜਾ ਕੇ ਦਮਦਮਾ ਸਾਹਿਬ ਵੇਰੀਫਿਕੇਸ਼ਨ ਕੀਤੀ ਆ, ਉਹ ਸੀੜੀਆਂ ਉਹ ਜਗ੍ਹਾ ਦੇਖੀ ਹੈ ਜਿੱਥੇ ਕਿ ਬਰਾੜਾਂ ਦੇ ਡੱਲੇ ਬਰਾੜ ਦੇ ਖਾਨਦਾਨ ਦੇ ਬੰਦੇ ਦੀਆਂ ਕਬਰਾਂ ਸੀੜੀਆਂ ਔਰ ਉਹ ਯਾਦਗਾਰਾਂ ਹੈ, ਔਰ ਉਹ ਸਾਰੇ ਸਿੰਘ ਹੈ ਉਹਨਾਂ ਦੇ। ਮੈਂ ਘਰ ਗਿਆ ਉੱਥੇ ਜਾ ਕੇ, ਮੈਂ ਪਜਾਮੇ ਪਜੂਮੇ ਉਹ ਸਾਰੇ ਪਿਛਲੇ ਗੁਰੂ ਮਹਾਰਾਜ ਸਾਰੀਆਂ ਚੀਜ਼ਾਂ ਮੈਂ ਦੇਖ ਕੇ ਆਇਆ ਉਹਨਾਂ ਕੋਲ। ਉਹਨਾਂ ਕੋਲ ਉਹ ਬੰਦੂਕ ਵੀ ਜਿਹਦੇ ਨਾਲ ਟੈਸਟ ਕੀਤਾ ਸੀ ਸਾਰਿਆਂ ਨਾਲ, ਔਰ ਸਾਰਿਆਂ ਨੇ ਕੀ ਕੀਤਾ, ਉਹ ਜਿਹੜੀ ਬੰਦੂਕ ਐਡੀ ਸੋਹਣੀ ਸੀ ਪੁਰਾਣੀ ਯਾਦਗਾਰ ਰੱਖਣ ਵਾਲੀ, ਉਹਨਾਂ ਨੇ ਅੱਗੇ ਉਹ ਵੱਢ ਕੇ ਨਾ ਉਹਦਾ ਪਿਸਤੌਲ ਬਣਾ ਲਿਆ ਅਤੇ ਉਹਦੀ ਯਾਦਗਾਰ। ਮੈਂ ਤੁਹਾਨੂੰ ਇਹ ਦੱਸਦਾ, ਉੱਥੇ ਇੱਕ ਸ਼ੀਸ਼ਾ ਵੀ ਰੱਖਿਆ ਆ ਕਿ ਮਹਾਰਾਜ ਇਹ ਸ਼ੀਸ਼ੇ 'ਚ ਪਕੜੀ ਉਹ ਮਾਤਾ ਆਈ, ਅਤੇ ਸ਼ੀਸ਼ਾ ਇਹ ਜਿਹੜਾ ਬਿੰਗਾ ਮੂੰਹ ਜਿਹਦਾ ਲਕਬਾ ਹੋਇਆ ਹੋਵੇ ਨਾ ਵੀ ਜਬੜਾ ਐਂ ਹੋਇਆ ਹੋਵੇ, ਇਹ ਕਹਿੰਦੇ ਨੇ ਕਹਿੰਦਰ ਇਹ ਸ਼ੀਸ਼ੇ ਦੇ ਵਿੱਚ ਦਾਣੇ ਚੱਬਦਾ ਚੱਬਦਾ ਦੇਖੇ ਉਹਦਾ ਮੂੰਹ ਠੀਕ ਹੋ ਜਾਂਦਾ। ਉਹਨੂੰ ਉੱਥੇ ਰਜਿਸਟਰ 'ਤੇ ਨਾਂ ਲਿਖਣਾ ਪੈਂਦਾ, ਪਤਾ ਨਹੀਂ ਪੁਜਾਰੀਆਂ ਨੇ ਕੀ ਕੁਛ ਤੋਰਿਆ ਪਾ ਰਹੇ ਉਹ ਸਾਰਾ ਕੁਛ ਉੱਥੇ। ਮੈਂ ਉਹ ਚੀਜ਼ਾਂ ਦੱਸ ਰਿਹਾ ਤੁਹਾਨੂੰ ਵੀ ਉੱਥੇ ਮੈਂ ਉੱਥੇ ਜਾ ਕੇ ਵੇਰੀਫਾਈ ਕੀਤਾ ਵੀ ਸਾਡੇ ਖਾਨਦਾਨ ਦੇ ਸਿੰਘ ਕਦੋਂ ਬਣੇ। ਕਹਿੰਦੇ ਜੀ ਇੱਕ ਦਿਨ ਬਹੁਤ ਮਹਾਰਾਜ ਇੱਥੇ ਸੀ ਅਤੇ ਸਾਡੇ ਸੱਤ ਸੱਤ ਫੁੱਟੇ ਬਰਾੜ ਜਵਾਨ ਸੀ ਡੱਲੇ ਦੇ, ਅਤੇ ਡੱਲੇ 'ਤੇ ਸੀ ਉਸ ਦਿਨ ਰਾਤ ਨੂੰ ਆਪ ਪਰਸਨਲ ਬੋਡੀਗਾਰਡ ਬਣੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ। ਅਤੇ ਮਹਾਰਾਜ ਨੇ ਸਵੇਰੇ ਉੱਠ ਕੇ ਕਿਹਾ ਯਾਰ ਅੱਜ ਕਿਹੜਾ ਪਹਿਰੇ ਸੀ, ਇਹਨੇ ਚਿੜੀ ਨਹੀਂ ਫੜਕਣ ਦਿੱਤੀ ਅੱਜ ਰਾਤ ਨੂੰ। ਕੌਣ ਸੀ? ਕਹਿੰਦੇ ਵੀ ਅੱਜ ਡੱਲਾ ਆਪ ਸੀ ਪਹਿਰੇ 'ਤੇ ਬੁਲਾ ਰਿਹਾ ਡੱਲੇ। ਮਹਾਰਾਜ ਇਹਨਾਂ ਚੀਜ਼ਾਂ 'ਤੇ ਬੜੇ ਖੁਸ਼ ਸੀ। ਕਹਿੰਦੇ ਡੱਲਿਆ ਮੰਗ ਜਾ ਕਿਸੇ ਮੰਗ। ਕਹਿੰਦਾ ਕਿੱਡਾ ਖਚਰਾ ਜੱਟ ਸੀ। ਕਹਿੰਦਾ ਜਿੱਥੇ ਤੁਸੀਂ ਜਾਣਾ ਹੈ ਨਾ ਮਰਨ ਤੋਂ ਬਾਅਦ ਉੱਥੇ ਮੈਨੂੰ